सिटी टाउन हॉल मीटिंग्स ते वार्ड स्पेसिफिक कॉफी चैट्स ते बिजनेस राउंड टेबल इच शामिल होकर अपना हिस्सा डालन। एदे बारे मजीद जानन लई विजिट www.brampton.ca/budget। अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो,
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ
everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs ਵਿੱਚ ਤੁਹਾਡਾ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਖੁਰਾਕ ਨਾਲ ਸੰਬੰਧਿਤ ਗੱਲਬਾਤ ਕਰਾਂਗੇ ਪਰ ਇੱਕ ਥੋੜੀ ਜਿਹੀ ਮੈਂ ਭੂਮਿਕਾ ਬਣ ਦਿੰਦਾ ਉਹਦੇ ਵਿੱਚ ਇਹ ਕਿ ਜੋ ਮੈਨੂੰ ਆਪਣੇ ਆਲੇ ਦੁਆਲੇ ਦਿਖਦਾ ਰਿਹਾ ਤੇ ਸਾਨੂੰ ਇਹ ਲੱਗਦਾ ਕਿ ਜੀਵਨ ਦਾ ਸੰਪੂਰਨ ਸੱਚ ਇਹੀ ਹੋ ਗਿਆ ਸਾਡੇ ਪੰਜਾਬੀਆਂ ਦੇ ਵਿੱਚ ਬਹੁਤੀ ਗੱਲ ਹੈ ਕਿ ਜੇ ਕਿਸੇ ਨੂੰ ਤੁਰੇ ਜਾਂਦੇ ਨੂੰ ਪੁੱਛ ਲਓ ਕਿ ਬਈ ਤੁਹਾਡਾ ਸਟੇਪਲ ਫੂਡ ਕੀ ਹੈ ਜਾਂ ਪੰਜਾਬ ਦਾ ਮੁੱਖ ਖਾਣਾ ਕੀ ਹੈ ਤੇ ਕਹਿਣਗੇ ਸਾਗ ਮੱਕੀ ਦੀ ਰੋਟੀ ਉੱਤੇ ਮੱਖਣ ਤੇ ਗਲਾਸ ਲੱਸੀ ਦਾ ਭਰ ਕੇ ਤੇ ਮੈਂ ਇੱਦਾਂ ਇੱਕ ਵਾਰੀ ਕਿਤੇ ਪੜ੍ਹਦਾ ਲਿਖਦਾ ਗੱਲ ਹੋਈ ਤੇ ਇੱਕ ਸਿੱਖ ਆਪਣੇ ਵਿਦਵਾਨ ਸੀਗੇ ਪੰਜਾਬੀ ਦੇ ਬੜੇ ਲਿਟਰੇਚਰ ਉਹਨਾਂ ਨੇ ਪੜ੍ਹਿਆ ਲਿਖਿਆ ਮਨਮੋਹਨ ਬਾਵਾ ਜੀ ਉਹਨਾਂ ਨੇ ਕਿਹਾ ਕਹਿੰਦੇ ਇਹਨਾਂ ਚਾਰਾਂ ਚ ਇੱਕ ਚੀਜ਼ ਬਿਲਕੁਲ ਗਲਤ ਹੈ ਮੈਂ ਕਿਹਾ ਜੀ ਹੈ ਬੜੀ ਹੈਰਾਨੀ ਹੋਈ ਗੱਲਬਾਤ ਸੁਣਦਿਆਂ ਕਹਿੰਦੇ ਵੀ ਮੱਕੀ ਦੀ ਰੋਟੀ ਤੇ ਸਾਗ ਪੰਜਾਬੀਆਂ ਦੀ ਕੋਈ ਇਤਿਹਾਸਕ ਸਟੇਪਲ ਡਾਇਟ ਹੈ ਹੀ ਨਹੀਂ ਤੇ ਫਿਰ ਉਹਨਾਂ ਨੇ ਦੱਸਿਆ ਕਿ ਜਦੋਂ 1493 ਚ ਕੋਲੰਬਸ ਉਧਰ ਗਿਆ ਅਮੈਰੀਕਾ ਤੇ ਅਮੈਰੀਕਨ ਕੌਂਟੀਨੈਂਟ ਤੋਂ ਇਹ ਗ੍ਰੇਨ ਇਧਰ ਇੰਡੀਆ ਵੱਲ ਆਈ ਤੇ ਇਹਨੂੰ ਆਉਣ ਲੱਗਿਆ ਵੀ 150-200 ਸਾਲ ਲੱਗ ਗਏ ਸੋ ਮੱਕੀ ਜਦੋਂ ਪੁਰਾਣੇ ਇਤਿਹਾਸ ਚ ਜਾਓ ਤੇ ਮੱਕੀ ਦਾ ਜ਼ਿਕਰ ਨਹੀਂ ਮਿਲਦਾ ਪਰ ਇਸੇ ਦੌਰਾਨ ਹੀ ਮੈਨੂੰ ਡਾਕਟਰ ਰਾਹੀ ਮਸੂਮ ਰਜ਼ਾ ਜਿਨ੍ਹਾਂ ਨੇ ਮਹਾਂਭਾਰਤ ਦੇ ਡਾਇਲੋਗ ਲਿਖੇ ਨੇ ਉਹ ਵੀ ਇੱਕ ਜਗ੍ਹਾ ਤੇ ਇਹ ਗਲਤੀ ਕਾ ਬੈਠੇ ਕਿ ਇੱਕ ਜਗ੍ਹਾ ਭਗਵਾਨ ਕ੍ਰਿਸ਼ਨ ਜਦੋਂ ਵਿਦੁਰ ਦੇ ਘਰ ਖਾਣਾ ਖਾਣ ਜਾਂਦੇ ਆ ਵਿਦੁਰ ਦੇ ਤੇ ਉੱਥੇ ਕਿਉਂਕਿ ਉਹ ਦੁਰਯੋਧਨ ਦੇ ਖਾਣਾ ਨਹੀਂ ਖਾਣਾ ਹੁੰਦਾ ਤੇ ਉਹ ਕਹਿੰਦੇ ਵੀ ਮੈਂ ਵਿਦੁਰ ਚਾਚਾ ਕੇ ਘਰ ਉਹਨਾਂ ਦੇ ਜੋ ਰਿਸ਼ਤੇਦਾਰੀ ਚ ਲੱਗਦੇ ਸੀ ਉਹਨਾਂ ਦੇ ਘਰ ਖਾਣਾ ਖਾਣ ਜਾਊਂਗਾ ਤੇ ਜਦੋਂ ਕ੍ਰਿਸ਼ਨ ਨੂੰ ਖਾਣਾ ਪਾ ਕੇ ਦਿੱਤਾ ਗਿਆ ਤਾਂ ਉੱਥੇ ਉਹ ਕਹਿੰਦੇ ਸਾਗ ਦੇ ਨਾਲ ਮੱਕੀ ਦੀ ਰੋਟੀ ਬੜੀ ਸਵਾਦ ਹਾਲਾਂਕਿ ਜਿਹੜਾ ਉਹ ਚਾਹੇ ਮਾਇਥੋਲੋਜੀਕਲ ਦੌਰ ਹੈ ਉਦੋਂ ਵੀ ਨਹੀਂ ਸੀ ਹੁੰਦਾ ਸੋ ਇਸੇ ਤਰ੍ਹਾਂ ਜੇ ਅਸੀਂ ਕਣਕ ਬਾਰੇ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਕਿ ਕਣਕ ਦਾ ਵੀ ਇਤਿਹਾਸ ਬਹੁਤਾ ਪੁਰਾਣਾ ਨਹੀਂ ਹੈ ਇੰਨੀ ਕੁ ਮੇਰੀ ਗੱਲਬਾਤ ਸੀ ਤੇ ਜਿਸ ਤੋਂ ਬਾਅਦ ਮੈਨੂੰ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਨਵੰਬਰ ਮਹੀਨੇ ਦੇ ਸ਼ੁਰੂਆਤੀ ਦਿਨਾਂ ਚ ਇੱਕ ਲੇਖ ਪੜ੍ਹਨ ਨੂੰ ਮਿਲਿਆ ਤੇ ਉੱਥੋਂ ਮੈਨੂੰ ਡਾਕਟਰ ਸ਼ਾਲੂ ਵਿਆਸ ਦਾ ਨਾਂ ਪੜ੍ਹਨ ਨੂੰ ਮਿਲਿਆ ਤੇ ਉਹਨਾਂ ਦੇ ਲੇਖ ਦੇ ਵਿੱਚ ਵੀ ਮਿਲਟਸ ਬਾਰੇ ਉਹਨਾਂ ਨੇ ਲਿਖਿਆ ਤੇ ਤਕਰੀਬਨ ਗੱਲ ਇੱਥੇ ਨੂੰ ਹੀ ਜੁੜਦੀ ਸੀ ਸੋ ਮੈਂ ਡਾਕਟਰ ਸ਼ਾਲੂ ਵਿਆਸ ਹੋਰਾਂ ਦੀ ਥੋੜੀ ਜਿਹੀ ਇੰਟਰੋਡਕਸ਼ਨ ਦੇ ਦਿੰਦਾ ਕਿ ਇਹ PhD ਇਹਨਾਂ ਨੇ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਹੈ ਤੇ ਹੁਣ 10 ਸਾਲ ਤੋਂ ਅਧਿਆਪਕ ਦੇ ਰਿਸਰਚ ਦੇ ਕਾਰਜ ਕਰ ਰਹੇ ਨੇ ਜੀ ਤੇ ਉਹ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਹੁਸ਼ਿਆਰਪੁਰ ਪੰਜਾਬ ਉੱਥੇ ਅੱਜ ਕੱਲ ਉਹ ਪੜ੍ਹਾਉਂਦੇ ਵੀ ਨੇ ਤੇ ਨਾਲ ਨਾਲ ਰਿਸਰਚ ਦਾ ਕੰਮ ਕਰਦੇ ਨੇ ਸੋ ਡਾਕਟਰ ਸ਼ਾਲੂ ਵਿਆਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੈਰੀ ਵਾਰਮ ਵੈਲਕਮ ਐਂਡ ਗੁੱਡ ਮਾਰਨਿੰਗ ਔਨ 770 AM ਰੇਡੀਓ
ਥੈਂਕ ਯੂ ਸੋ ਮਚ ਸਰ
ਇਟਸ ਪਲੇਜ਼ਰ ਟੂ ਹੈਵ ਯੂ ਤੇ ਡਾਕਟਰ ਸਾਹਿਬ ਪਹਿਲਾਂ ਤਾਂ ਮੈਂ ਥੋੜੀ ਜ਼ਿਆਦਾ ਆਪਣੇ ਕਿਸਮ ਦੀ ਇੰਟਰੋਡਕਸ਼ਨ ਕੀਤੀ ਤੇ ਮੈਂ ਤੁਹਾਡਾ ਜਦੋਂ ਲੇਖ ਪੜ੍ਹਿਆ ਤੇ ਅਸੀਂ ਮਿਲਟਸ ਦੇ ਬਾਰੇ ਗੱਲ ਕਰਨੀ ਹੈ ਕਿਉਂਕਿ ਸਾਨੂੰ ਸਾਗ ਮੱਕੀ ਦੀ ਰੋਟੀ ਕਣਕ ਇਹ ਬੜੇ ਸਟੇਪਲ ਫੂਡ ਦੇ ਤੌਰ ਤੇ ਨਜ਼ਰ ਆਉਂਦੇ ਆ ਪਰ ਜਦੋਂ ਅਸੀਂ ਪੰਜਾਬ ਆਪਣੇ ਵਿਰਸੇ ਚ ਜਾਂਦੇ ਹਾਂ ਤੇ ਪਤਾ ਲੱਗਦਾ ਕਿ ਸਾਡੇ ਪੁਰਾਣੇ ਖਾਣੇ ਕੁਝ ਹੋਰ ਸੀ ਇੱਥੋਂ ਦੇ ਮਾਹੌਲ ਦੇ ਮੁਤਾਬਕ ਸੋ ਅਸੀਂ ਅੱਜ ਮਿਲਟਸ ਦੇ ਬਾਰੇ ਗੱਲ ਕਰਾਂਗੇ ਤੇ ਆਪਾਂ ਗੱਲ ਇਹ ਵੀ ਕਰਨੀ ਹੈ ਕਿ 2023 ਨੂੰ ਈਅਰ ਆਫ ਮਿਲਟਸ ਇੰਟਰਨੈਸ਼ਨਲ ਈਅਰ ਆਫ ਮਿਲਟਸ ਵੀ ਕਿਹਾ ਜਾ ਰਿਹਾ ਸੋ ਲੈਟਸ ਸਟਾਰਟ ਫਰੋਮ ਦਿਸ ਪੁਆਇੰਟ ਹਾਂਜੀ
ਓਕੇ ਸਰ ਜੋ ਇੰਟਰਨੈਸ਼ਨਲ ਈਅਰ ਆਫ ਮਿਲਟਸ 2023 ਜੋ ਡਿਕਲੇਅਰ ਕੀਤਾ ਗਿਆ ਇਹਦੇ ਪਿੱਛੇ ਰੀਜ਼ਨ ਜੋ ਵੱਡਾ ਰੀਜ਼ਨ ਇਹੀ ਸੀ ਸਰ ਜਦੋਂ ਆਪਾਂ ਕਿਸੇ ਦਿਨ ਨੂੰ ਕੋਈ ਪਰਟੀਕੁਲਰ ਕਿਸੇ ਨਾਲ ਜੋੜ ਦਿੰਦੇ ਆ ਤਾਂ ਕੀ ਹੁੰਦਾ ਕਿ ਉਸ ਬਾਰੇ ਲੋਕਾਂ ਦਾ ਧਿਆਨ ਜਾਂਦਾ ਹੈ ਜੋ ਗਵਰਨਮੈਂਟ ਆਫ ਇੰਡੀਆ ਨੇ ਜੋ ਪ੍ਰਪੋਜ਼ਲ ਦਿੱਤਾ UN ਦੇ ਅੰਦਰ 2021 ਦੇ ਅੰਦਰ ਸਰ ਤਾਂ ਇਸ ਪ੍ਰਪੋਜ਼ਲ ਨੂੰ 72 ਕੰਟਰੀਜ਼ ਨੇ ਸਪੋਰਟ ਕੀਤਾ ਸਰ ਕਿ ਜੋ ਇਹ 2023 ਹੈ ਇੱਕ ਨੂੰ ਇੰਟਰਨੈਸ਼ਨਲ ਈਅਰ ਦਾ ਮਿਲਟਸ ਵਾਸਤੇ ਦਰਜਾ ਦਿੱਤਾ ਜਾਏ ਔਰ ਉਸ ਤੋਂ ਬਾਅਦ ਇਹਦੇ ਨਾਲ ਇੱਕ ਜੋ ਸੀ COVID-19 ਦਾ ਜੋ ਪੀਰੀਅਡ ਰਿਹਾ ਉਸ ਟਾਈਮ ਲੋਕਾਂ ਦੇ ਅੰਦਰ ਜੋ ਇੱਕ ਨਿਊਟ੍ਰੀਸ਼ਨਲ ਜੋ ਇੱਕ ਜਿਹੜਾ ਹੈਲਦੀ ਲੋਕ ਸਨ ਉਹਨਾਂ ਨੇ ਸਰਵਾਈਵਲ ਜਾਂ ਉਹਨਾਂ ਨੇ ਜੋ ਪ੍ਰੋਬਲਮ ਸੀ ਜੋ ਉਹਨਾਂ ਦੇ ਅੰਦਰ ਡਿਸੀਜ਼ ਜਲਦੀ ਉਹਨਾਂ ਨੇ ਕੀ ਕਿਤੇ ਆਪਣੇ ਆਪ ਠੀਕ ਕਰ ਲਿਆ ਲੇਕਿਨ ਜਿਹਨਾਂ ਦੇ ਨਿਊਟ੍ਰੀਸ਼ਨਲ ਜਾਂ ਵੀਕ ਇਮਿਊਨ ਸਿਸਟਮ ਸੀ ਉਹ ਉਹਨੇ ਜਲਦੀ ਰਿਕਵਰ ਨਹੀਂ ਕਰ ਪਾਏ ਇਹ ਸਾਰਾ ਦੇਖਿਆ ਗਿਆ 2020 ਅੰਦਰ ਇਸ ਜੋ UN ਨੇ ਇਹਨੂੰ ਐਕਸੈਪਟ ਕੀਤਾ ਕਿ ਜੋ ਸਾਲ ਹੈ ਇਸ ਨੂੰ ਅਸੀਂ ਇੰਟਰਨੈਸ਼ਨਲ ਈਅਰ ਮਿਲਟਸ ਦੇ ਤੌਰ ਤੇ ਡਿਕਲੇਅਰ ਕਰਨੇ ਆ ਔਰ ਇਹਦੇ ਇੱਕ ਪਿੱਛੇ ਦੂਸਰਾ ਜੋ ਪੁਆਇੰਟ ਸੀ ਜਿਸ ਮਿਲਟਸ ਪ੍ਰੋਡਕਸ਼ਨ ਦੇ ਅੰਦਰ ਇੰਡੀਆ ਇਸ ਟਾਈਮ ਫਸਟ ਰੈਂਕ ਦੇ ਉੱਤੇ ਹੈ ਤਾਂ ਇੱਕ ਡੋਮੈਸਟਿਕ ਔਰ ਗਲੋਬਲ ਡਿਮਾਂਡ ਨੂੰ ਕ੍ਰੀਏਟ ਕਰਨ ਵਾਸਤੇ ਐਂਡ ਟੂ ਪ੍ਰੋਵਾਈਡ ਨਿਊਟ੍ਰੀਸ਼ਨਲ ਫੂਡ ਟੂ ਦਾ ਪੀਪਲ ਇਹ ਇੱਕ ਪਰਪਸ ਰਿਹਾ ਔਰ ਇਹਦੇ ਨਾਲ ਜੀ ਥੀਮ ਰੱਖੀ ਗਈ ਇਸ ਈਅਰ ਵਾਸਤੇ ਉਹ ਸੀ ਹੰਸ ਦਾ ਅਨਟੈਪਡ ਪੋਟੈਂਸ਼ੀਅਲ ਆਫ ਮਿਲੇਟਸ ਫੋਰ ਫੂਡ ਸਿਕਿਉਰਿਟੀ ਨਿਊਟ੍ਰੀਸ਼ਨਲ ਐਂਡ ਸਸਟੇਨੇਬਲ ਐਗਰੀਕਲਚਰ ਤੋਂ ਇੱਕ ਪੂਰਾ ਪੁਆਇੰਟ ਕਿ ਅਸੀਂ ਫੂਡ ਸਿਕਿਉਰਿਟੀ ਵੀ ਕਿਵੇਂ ਅਸੀਂ ਉਸ ਚੀਜ਼ ਨੂੰ ਵੀ ਲੈ ਕੇ ਚੱਲ ਸਕਦੇ ਨਿਊਟ੍ਰੀਸ਼ਨਲ ਔਰ ਇੱਕ ਸਸਟੇਨੇਬਲ ਐਗਰੀਕਲਚਰ ਕਿ ਜੋ ਵੀ ਅਸੀਂ ਖੇਤੀ ਕਰ ਰਹੇ ਹਾਂ ਜਾਂ ਲਾਈਵ ਸਟੋਕ ਉਹਦਾ ਇੱਕ ਮਿਨੀਮਮ ਔਰ ਨੈਗੇਟਿਵ ਇਫੈਕਟ ਪਏ ਇਨਵਾਇਰਮੈਂਟ ਦੇ ਉੱਤੇ ਸਰ
ਪਰਫੈਕਟ ਅੱਛਾ ਇੱਕ ਚੀਜ਼ ਆਪਾਂ ਬੇਸਿਕ ਲੈ ਕੇ ਚੱਲੇ ਜਦੋਂ ਮੈਂ ਤੁਹਾਡਾ ਆਰਟੀਕਲ ਪੜ੍ਹ ਰਿਹਾ ਸੀ ਕਿਉਂਕਿ ਮਿਲੇਟਸ ਕਹਿ ਦਿੰਦੇ ਆ ਹੁਣ ਮਿਲੇਟਸ ਤੋਂ ਮੇਰੇ ਵਰਗਾ ਤਾਂ ਇਹ ਕਹਿੰਦਾ ਕਿ ਜੌਂ ਬਾਜਰਾ ਹਨਾ ਏਦਾਂ ਦੇ ਜਿਹੜੇ ਜਵਾਰ ਮੱਕੀ ਤਾਂ ਨੀ ਖੈਰ ਉਹਨੂੰ ਏਦਾਂ ਦੇ ਆਪਾਂ ਜਿਹੜੇ ਗ੍ਰੇਨਸ ਲੈ ਲਈਦੇ ਆ ਪਰ ਇੰਗਲਿਸ਼ ਦੇ ਵਿੱਚ ਮਿਲੇਟਸ ਦਾ ਮਤਲਬ ਕੁਝ ਹੋਰ ਆ ਮੈਂ ਅੱਗੇ ਵੀ ਇੱਕ ਜਗ੍ਹਾ ਪੜ੍ਹਿਆ ਕਿ ਮਿਲੇਟਸ ਨੂੰ ਉੱਥੋਂ ਬਿੱਲ ਤੋਂ ਬਣਦਾ ਥੋੜਾ ਜਿਹਾ ਕੈਨ ਯੂ ਐਕਸਪਲੇਨ ਦੈਟ ਕਿ ਮਿਲੇਟਸ ਕੀ ਹੁੰਦੇ ਨੇ ਕਿਉਂਕਿ ਜਦੋਂ ਕੈਨੇਡਾ ਦੇ ਬਾਜ਼ਾਰ ਚ ਜਾਣਾ ਤਾਂ ਮਿਲੇਟਸ ਕਹਿ ਕੇ ਚੱਕਣਾ ਤੇ ਉਹ ਕੈਟੇਗਰੀ ਨੀ ਸਮਝ ਆਉਂਦੀ ਕਿ ਕੀ ਚੀਜ਼ ਹੈ
ਜੀ ਬਿਲਕੁਲ ਸਰ ਜੋ ਮਿਲੇਟ ਹੈ ਨਾ ਸਰ ਇੱਕ ਫ੍ਰੈਂਚ ਵਰਡ ਹੈ ਮਿਲੇ ਉਹਨੂੰ ਡਿਰਾਈਵ ਕੀਤਾ ਇਹਦਾ ਮਤਲਬ ਸੀ ਕਿ ਥਾਊਜ਼ੈਂਡ ਤੋਂ ਇੱਕ ਜੋ ਥਾਊਜ਼ੈਂਡ ਮਤਲਬ ਕਿ ਦਾਣਾ ਬਹੁਤ ਛੋਟਾ ਛੋਟਾ ਹੁੰਦਾ ਹੈ ਇੱਕ ਹੈਂਡਫੁਲ ਆਫ ਮਿਲੇਟ ਕੈਨ ਹੋਲਡ ਅਪ ਥਾਊਜ਼ੈਂਡ ਆਫ ਗ੍ਰੇਨਸ
ਤੋਂ
ਉਸ ਚੀਜ਼ ਨੂੰ ਕਿ ਜੋ ਉਹਨੇ ਵਰਡ ਸੀ ਮਿਲੇ ਨਾ ਥਾਊਜ਼ੈਂਡ ਤੋਂ ਦੂਸਰਾ ਕਿ ਮਿਲੇਟਸ ਦੀ ਅਸੀਂ ਜਿਵੇਂ ਮਾਰਕੀਟ ਜਾਈਏ ਸਾਨੂੰ ਮਿਲੇਟ ਦੇ ਅੰਦਰ ਇੱਕ ਕੈਟੇਗਰੀ ਹੈ ਇੱਕ ਮੇਜਰ ਮਿਲੇਟ ਔਰ ਇੱਕ ਮਾਈਨਰ ਮਿਲੇਟ ਸਨ ਤੋਂ ਮੇਜਰ ਮਿਲੇਟ ਜੋ ਉਹਦੇ ਅੰਦਰ ਜੋ ਸੋਰਗਮ ਹੋ ਗਿਆ ਪਰਲ ਮਿਲਟ ਜੋ ਬਾਜਰਾ ਇੱਕ ਫਿੰਗਰ ਮਿਲੇਟ ਜੋ ਰਾਗੀ ਹੈ ਔਰ ਦੂਸਰਾ ਆਉਂਦੀ ਕੈਟੇਗਰੀ ਮਾਈਨਰ ਮਿਲੇਟ ਸੀ ਮਾਈਨਰ ਮਿਲੇਟ ਦੇ ਅੰਦਰ ਫੋਕਸਟੇਲ ਮਿਲੇਟ ਹੈ ਪ੍ਰੋਸੋ ਮਿਲੇਟ ਹੈ ਦੋ ਮਿਲੇਟ ਬਾਂਡਯਾਰਡ ਮਿਲੇਟ ਲਿਟਲ ਮਿਲੇਟ ਸਨ ਤੇ ਇਹ ਕੈਟੇਗਰਾਈਜ਼ ਕੀਤਾ ਗਿਆ ਫਿਰ ਜੋ ਮੇਜਰ ਮਿਲੇਟ ਹੈ ਅਸੀਂ ਜਿਵੇਂ ਸੋਰਗਮ ਬਲ ਮਿਲਟ ਫਿੰਗਰ ਮਿਲਟ ਹੋ ਗਈ ਜੋ ਇਸਦਾ ਕੀ ਹੁੰਦਾ ਕਿ ਪ੍ਰੋਸੈਸਿੰਗ ਦੀ ਬਹੁਤ ਘੱਟ ਲੋੜ ਪੈਂਦੀ ਹੈ ਆਪਾਂ ਉਹਨੂੰ ਹਾਰਵੈਸਟ ਕਰ ਲਈਏ ਡਾਇਰੈਕਟਲੀ ਯੂਜ਼ ਕਰ ਸਕਦੇ ਹਾਂ ਆਫਟਰ ਬੀਂਗ ਵਾਸ਼ਡ ਲੇਕਿਨ ਜੋ ਇਹ ਮਾਈਨਰ ਮਿਲਟਸ ਹੋ ਜਾਂਦੀ ਹੈ ਇਹਨਾਂ ਨੂੰ ਕੀ ਹੁੰਦਾ ਕਿ ਜੋ ਇਹਨਾਂ ਹਸਟ ਗ੍ਰੇਨ ਹੁੰਦਾ ਉਹ ਅਸੀਂ ਉਹਨੂੰ ਸੈਪਰੇਟ ਕਰਨਾ ਪੈਂਦਾ ਕੰਜ਼ਪਸ਼ਨ ਤੋਂ ਪਹਿਲੇ ਔਰ ਇੱਕ ਮਤਲਬ ਪੋਸਟ ਹਾਰਵੈਸਟ ਪ੍ਰੋਸੈਸਿੰਗ ਦੀ ਲੋੜ ਹੁੰਦੀ ਸਰ
ਜਦੋਂ ਅਸੀਂ ਇਹਨਾਂ ਬਾਰੇ ਪੜ੍ਹ ਰਹੇ ਸੀਗੇ ਤੇ ਤੁਹਾਡੇ ਆਰਟੀਕਲ ਵਿੱਚ ਵੀ ਜ਼ਿਕਰ ਆਉਂਦਾ ਕਿ ਕਣਕ ਆਪਣੇ ਉਸ ਤਰ੍ਹਾਂ ਲੋਕ ਗੀਤਾਂ ਚ ਨਹੀਂ ਮਿਲਦੀ ਥੋੜੀ ਜਿਹੀ ਆਪਾਂ ਕਲਾਤਮਕ ਗੱਲਾਂ ਵੀ ਕਰ ਲਈਏ ਹੁਣ ਮੈਂ ਅੱਜ ਇਸ ਸ਼ੋਅ ਦੇ ਵਿੱਚ ਜਦੋਂ ਬਾਜਰੇ ਦੀ ਗੱਲ ਕੀਤੀ ਤੁਹਾਡੇ ਨਾਲ ਰਾਤ ਗੱਲ ਹੋਈ ਤਾਂ ਗਾਣੇ ਤੁਸੀਂ ਵੀ ਸੁਜੈਸਟ ਕੀਤੇ ਇਹ ਬਾਜਰੇ ਦਾ ਸਿੱਟਾ ਜਾਂ ਕਣਕ ਦੇ ਬੱਲੇ ਸਿਰਫ ਮੈਨੂੰ ਬਲਵੰਤ ਗਾਰਗੀ ਦਾ ਯਾਦ ਆ ਕਿ ਉਹਦੇ ਕਹਾਣੀ ਜਾਂ ਨਾਟਕਾਂ ਦਾ ਨਾਂ ਸੀ ਪਰ ਕਣਕ ਦਾ ਘੱਟ ਜ਼ਿਕਰ ਹੈ ਇਹਦਾ ਲੋਕ ਗੀਤਾਂ ਚ ਮਤਲਬ ਕਿ ਕਣਕ ਹੈ ਜਿਹੜੀ ਇਟਸ ਕੁਆਇਟ ਰੀਸੈਂਟ ਫੀਨੋਮੀਨਾ ਤੇ ਜਦੋਂ ਅਸੀਂ ਇਹਨੂੰ ਬਾਜਰੇ ਮਿਲਟਸ ਜੌਂ ਜਾਂ ਕੋਧਰੇ ਦੀ ਰੋਟੀ ਜਾਂ ਕੋਧਰਾ ਗੁਰੂ ਨਾਨਕ ਸਾਹਿਬ ਦੇ ਨਾਲ ਜੁੜਦਾ ਜਾ ਕੇ ਠੀਕ ਹੈ ਜੀ ਜਾਂ ਸਵਾ ਸਿਰ ਗੇਹੂੰ ਵਿੱਚ ਵੀ ਇਸ ਤੁਹਾਡੇ ਆਰਟੀਕਲ ਚ ਬੜਾ ਸੋਹਣਾ ਜ਼ਿਕਰ ਆਇਆ ਆਈ ਵਾਜ਼ ਇੰਪ੍ਰੈਸਡ ਥੋਰੋਲੀ ਕਿ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ਵਿੱਚ ਸਵਾ ਸਿਰ ਗੇਹੂੰ ਉਹ ਬਾਹਰੋਂ ਮੰਗ ਕੇ ਲਿਆਉਂਦਾ ਕਿਉਂਕਿ ਆਪ ਤੋਂ ਕੋਧਰੇ ਦੀ ਰੋਟੀ ਖਾ ਰਹੇ ਆ ਸੋ ਜੇ ਸਾਰਾ ਹਿੰਦੁਸਤਾਨ ਕੋਧਰੇ ਦੀ ਰੋਟੀ ਖਾਂਦਾ ਸੀ ਤੇ ਅੱਜ ਅਸੀਂ ਬੜਾ ਹੈਰਾਨ ਹੋ ਕੇ ਇਹਨੂੰ ਐਂ ਦੇਖ ਰਿਹਾ ਵੀ ਜਿਵੇਂ ਇਟਸ ਕੁਆਇਟ ਅ ਲਾਈਫ ਸਟਾਈਲ ਥਿੰਗ ਟੂ ਟਾਕ ਅਬਾਊਟ ਮਿਲਟਸ ਇਹ ਕਿਉਂ ਹੋ ਗਿਆ ਘੁੰਮ ਘੁਮਾ ਕੇ ਕੀ ਸਰਕਲ ਚੱਲਿਆ
ਸਰਕਲ ਦੇਖੋ ਅਸਲ ਜੋ ਜਿਵੇਂ ਆ ਜੋ ਸਾਡੇ ਮਿਲੇਟ ਸੀ ਇੱਕ ਅਨਸੈਸਟਰਲ ਸਾਡੀ ਇੱਕ ਸਟੈਪਲ ਕ੍ਰੋਪ ਸੀ ਸਰ ਇੰਡੀਆ ਵਿੱਚ ਵੀ ਗੱਲ ਕਰਦੇ ਆ ਇਵਨ ਜੋ ਹਜੇ ਜੋ ਗ੍ਰੰਥ ਲਿਖਿਆ ਯਜ਼ੂ ਵੇਦ ਉਹਦੇ ਅੰਦਰ ਜ਼ਿਕਰ ਆਉਂਦਾ ਸਰ ਇਹਦਾ ਹਿੰਦੂ ਪਹਿਲੀ ਸਿਵਲਾਈਜੇਸ਼ਨ ਉਸ ਟਾਈਮ ਵੀ ਇਹਨਾਂ ਗੱਲਾਂ ਦੀ ਪੜ ਮਿਲਦੀ ਕੀ ਆ ਉਸ ਟਾਈਮ ਵੀ ਇਹਨਾਂ ਦੀ ਵੀ ਖੇਤੀ ਕੀਤੀ ਜਾਂਦੀ ਸੀ ਸਰ ਦੂਸਰਾ ਜਿਵੇਂ ਤੁਸੀਂ ਕਿਹਾ ਕਿ ਚੇਂਜ ਕਿਵੇਂ ਹੋਇਆ ਸ਼ਿਫਟ ਕਿਸ ਤਰ੍ਹਾਂ ਹੋ ਗਿਆ ਕਿ ਜਦੋਂ ਅਸੀਂ ਮਿਲੇਟਸ ਚੱਲਦੇ ਹੀ ਸੀ ਜੋ 1960 ਦਾ ਪੀਰੀਅਡ ਆਇਆ ਸਰ ਉਹ ਇੱਕ ਇੰਡੀਆ ਵਿੱਚ ਆਈਸੀ ਸੀ ਉਸ ਟਾਈਮ ਤੇ ਕਿ ਪ੍ਰੋਡਕਸ਼ਨ ਸਾਡਾ ਜੋ ਸੀ ਕਾਫੀ ਲੋ ਚਲਾ ਗਿਆ ਸੀ ਔਰ ਉਸ ਟਾਈਮ ਕੀ ਜੋ ਪੋਪੂਲੇਸ਼ਨ ਉਸ ਟਾਈਮ ਸਾਨੂੰ ਲੋੜ ਸੀ ਕਿ ਅਜੇ ਜੋ ਫਸਲਾਂ ਦੀ ਈਲਡ ਵਧਾਈ ਜਾਏ ਸਰ ਉਸ ਟਾਈਮ ਜੋ ਸਰ ਵੀਟ ਔਰ ਪੈਡੀ ਜੋ ਵਰਾਈਟੀਜ਼ ਆਏ ਇਹਨਾਂ ਉਸ ਟਾਈਮ ਦੀ ਜੋ ਰਿਕੁਆਇਰਮੈਂਟ ਸੀ ਉਹਨੂੰ ਫੁਲਫਿਲ ਕੀਤਾ ਫੁਲਫਿਲ ਕਰਨਾ ਕਿ ਜੋ ਫਰਟੀਲਾਈਜ਼ਰ ਅਸੀਂ ਅਪਲਾਈ ਕੀਤੇ ਉਸ ਟਾਈਮ ਜੋ ਪੈਸਟੀਸਾਈਡ ਸੀ ਅਪਲਾਈ ਕੀਤੇ ਕਿਉਂਕਿ ਸਾਡਾ ਸੀ ਕਿ ਸਾਨੂੰ ਜੋ ਕੁਆਂਟਿਟੀ ਜ਼ਿਆਦਾ ਮਿਲੇ ਤਾਂ ਕਿ ਅਸੀਂ ਦੂਸਰੀ ਕੰਟਰੀਜ਼ ਦੇ ਉੱਤੇ ਡਿਪੈਂਡੇਬਲ ਨਾ ਰਹੀਏ ਵੀਟ ਵਾਸਤੇ ਕਿਉਂਕਿ ਉਸ ਟਾਈਮ ਤੋਂ ਪਹਿਲੇ ਸਾਨੂੰ ਜੋ ਆਪਣੀ ਕਣਕ ਵੀ ਹੈ ਉਹ ਬਾਹਰੋਂ ਖਰੀਦਣੀ ਪੈਂਦੀ ਸੀ ਇੰਨਾ ਮਤਲਬ ਜੋ ਕੰਟਰੀ ਸੀ ਔਰ ਉਹ ਆਪਣਾ ਖੁਦ ਉਗਾ ਤੱਕ ਨਹੀਂ ਪਾ ਰਹੇ ਹਨ ਉਸ ਟਾਈਮ ਜੋ ਕੰਡੀਸ਼ਨ ਬਣੀਆਂ ਕਿ ਗ੍ਰੀਨ ਰੈਵੋਲੂਸ਼ਨ ਆਇਆ ਔਰ ਸਾਡੀ ਕ੍ਰੋਪਸ ਮਿਲੇਟਸ ਤੋਂ ਸ਼ਿਫਟ ਹੁੰਦੇ ਹਨ ਵੀਟ ਔਰ ਪੈਡੀ ਅਸੀਂ ਇਸ ਦੇ ਨਾਲ ਇੱਕ ਮਿਲੇਟਸ ਦੇ ਨਾਲ ਫਿਰ ਨਾਲ ਇੱਕ ਸੋਸਾਇਟਲ ਇੱਕ ਆ ਵੀ ਜੁੜ ਗਿਆ ਕਿ ਜੋ ਮਿਲੇਟ ਹੈ ਇੱਕ ਤੇ ਪੂਅਰ ਮੈਨ ਫੂਡ ਹੈ ਇਸ ਤਰ੍ਹਾਂ ਹੋ ਗਿਆ ਕਿ ਲੋਕਾਂ ਨੂੰ ਲੱਗਦਾ ਕਿ ਅੱਜ ਗਰੀਬ ਲੋਕ ਨਾ ਉਹ ਖਾਂਦੇ ਅਸੀਂ ਤੇ ਹੁਣ ਨਹੀਂ ਖਾ ਸਕਦੇ ਅਸੀਂ ਸਲੋਲੀ ਸਲੋਲੀ ਜਦੋਂ ਚੇਂਜ ਹੋਇਆ ਸਾਡਾ ਲਾਈਫ ਸਟਾਈਲ ਚੇਂਜ ਹੋਇਆ ਫਾਰਮਰ ਨੇ ਵੀ ਉਹ ਕਲਟੀਵੇਸ਼ਨ ਕਰਨਾ ਸਲੋਲੀ ਸਲੋਲੀ ਬੰਦ ਕਰਤਾ ਕਿਉਂਕਿ ਡਿਮਾਂਡ ਬਹੁਤ ਘੱਟ ਗਈ ਸਰ ਡਿਮਾਂਡ ਜਦੋਂ ਇਹ ਸਾਰਾ ਉਸ ਤੋਂ ਬਾਅਦ ਕਿਉਂਕਿ ਅਸੀਂ ਲਗਾਤਾਰ ਆਪਣੀ ਪ੍ਰੋਡਕਸ਼ਨ ਸਾਨੂੰ ਚਾਹੀਦੀ ਸੀ ਵਧਾਉਂਦੇ ਗਏ ਲੇਕਿਨ ਉਹ ਸਲੋਲੀ ਸਲੋਲੀ ਇਨਵਾਇਰਮੈਂਟ ਤੇ ਸੋਇਲ ਹੈਲਥ ਤੇ ਉਹ ਉਹਦਾ ਫਿਰ ਬੁਰਾ ਇਫੈਕਟ ਵੀ ਸਾਨੂੰ ਦੇਖਣ ਨੂੰ ਮਿਲ ਗਿਆ ਸਰ ਹੁਣ 40-50 ਈਅਰਸ ਤੋਂ ਬਾਅਦ ਅੱਜ ਜੋ ਕੰਡੀਸ਼ਨ ਹੈ ਇਨਵਾਇਰਮੈਂਟ ਪੋਲਿਊਟ ਹੋ ਰਿਹਾ ਸਾਡੀ ਸੋਇਲ ਹੈਲਥ ਪੋਲਿਊਟ ਹੋ ਰਹੀ ਹੈ ਉਹਦੇ ਨਾਲ ਨਾਲ ਸਾਡੀ ਹਿਊਮਨ ਹੈਲਥ ਅਸਰ ਆਉਣ ਲੱਗ ਐਨੀਮਲ ਹੈਲਥ ਦੇ ਉੱਤੇ ਵੀ ਆਉਣ ਲੱਗ ਗਿਆ ਅੱਜ ਦੀ ਜੋ ਰਿਕੁਆਇਰਮੈਂਟ ਸੀ ਜਿਵੇਂ ਗੱਲ ਤੁਸੀਂ ਕਰ ਰਹੇ ਹੋ ਕਿ ਸ਼ਿਫਟ ਤੋਂ ਸ਼ਿਫਟ ਇਸ ਤਰ੍ਹਾਂ ਸਲੋਲੀ ਸਲੋਲੀ ਹੋਇਆ ਸਰ ਜੋ ਸ਼ਿਫਟ ਅਸੀਂ ਜੋ ਕਹਿ ਰਹੇ ਹਾਂ ਕਿ ਹੁਣ ਇੱਕਦਮ ਅਚਾਨਕ ਕੀ ਹੋ ਗਿਆ ਕਿ ਗਲੋਬਲ ਫੇਮ ਵਿੱਚ ਆ ਗਿਆ ਮਿਲੇਟਸ ਹੁਣ ਤੁਸੀਂ ਐਡ ਕਰੋ ਆਪਣੇ ਡਾਇਟ ਦੇ ਅੰਦਰ ਇੱਕ ਕੋਵਿਡ-19 ਜੋ ਪੈਨਿਕ ਆਇਆ ਉਸਨੇ ਲੋਕਾਂ ਦਾ ਧਿਆਨ ਫਿਰ ਉਸ ਚੀਜ਼ ਪਿੱਛੇ ਲੈ ਕੇ ਆਇਆ ਦੂਸਰਾ ਜੋ ਡਿਕਲੇਅਰ ਕੀਤਾ ਗਿਆ ਲੋਕਾਂ ਨੇ ਦੇਖਿਆ ਚਾਹੀਦਾ ਕੁਛ ਹੈ ਜੋ ਸਾਨੂੰ ਆਪਣੇ ਡਾਇਟ ਚ ਇੰਕਲੂਡ ਕਰਨਾ ਚਾਹੀਦਾ ਦੂਸਰਾ ਜੋ ਲਾਈਫ ਸਟਾਈਲ ਡਿਸਓਰਡਰਸ ਆ ਗਏ ਜੋ ਓਬੀਸਿਟੀ ਹੈ ਫੀਮੇਲ ਦੇ ਅੰਦਰ ਜੋ ਹੋਰਮੋਨਲ ਇੰਬੈਲੈਂਸ PCOS PCOD ਡਾਇਬਿਟੀਜ਼ ਔਰ ਜੋ ਇੱਕ ਗਲੂਟਨ ਨਾਲ ਐਲਰਜੀ ਜੋ ਹੈ ਜਦੋਂ ਆਪਸ਼ਨ ਆਏ ਜੋ ਮਿਲੇਟਸ ਦੇ ਉੱਤੇ ਅਸੀਂ ਆਏ ਸਰ ਮਿਲੇਟਸ ਦੇ ਅੰਦਰ ਇੱਕ ਬੜੀ ਹਾਈਲੀ ਨਿਊਟ੍ਰੀਸ਼ਨ ਇਹਨਾਂ ਦੇ ਅੰਦਰ ਜੋ ਕੰਟੈਂਟ ਹੈ ਉਹ ਰਹਿੰਦਾ ਹੈ ਔਰ ਜੋ ਗਲੂਟਨ ਜਿਹਨਾਂ ਨੂੰ ਐਲਰਜੀ ਹੈ ਬ੍ਰੀਡ ਦੀ ਉਹ ਮਿਲੇਟਸ ਨੂੰ ਬੜੀ ਆਪਣੀ ਈਜ਼ੀਲੀ ਉਸ ਚੀਜ਼ ਨੂੰ ਕੰਜ਼ਿਊਮ ਕਰ ਸਕਦੇ ਸਰ
ਡਾਕਟਰ ਵਿਆਸ ਜਦੋਂ ਮੈਂ ਤੁਹਾਡੇ ਦੀਆਂ ਗੱਲਾਂ ਪਹਿਲਾਂ ਵੀ ਕੀਤੀਆਂ ਤੇ ਹੁਣ ਵੀ ਸੁਣ ਰਿਹਾ ਸੋ ਕੁੱਲ ਮਿਲਾ ਕੇ ਇਹ ਹੈ ਕਿ ਅਸੀਂ ਕਹਿੰਦੇ ਹੁੰਦੇ ਸੀ ਕਿ ਖੁਰਾਕ ਸਮੱਸਿਆ ਸੀ ਭਾਰਤ ਦੀ ਉਹ ਖੁਰਾਕ ਤਾਂ ਉਦੋਂ ਬਣਦੀ ਹੈ ਜਦੋਂ ਉਹਦੇ ਵਿੱਚ ਨਿਊਟ੍ਰੀਐਂਟ ਹੋਣ ਮੈਨੂੰ ਲੱਗਦਾ ਕਿ ਜਿਹੜਾ ਖੁਰਾਕ ਦਾ ਮਾਡਲ ਸੀ ਉਹ ਢਿੱਡ ਭਰਨ ਦਾ ਮਾਡਲ ਬਣ ਗਿਆ ਕਿ ਇਹਦੇ ਢਿੱਡ ਵਿੱਚ ਕੁਛ ਨਾ ਕੁਛ ਪਾ ਦੋ ਹਨਾ ਤਾਂ ਕਿ ਉਹਨੂੰ ਭੁੱਖ ਲੱਗ ਕੇ ਉਹਦੀ ਨੀਂਦ ਨਾ ਖੁੱਲੇ ਸੋ ਲੋਕਾਂ ਨੂੰ ਅਸੀਂ 40-50 ਸਾਲ ਇੱਕ ਮਾਡਲ ਦੇ ਤਹਿਤ ਆਪਾਂ ਸਵਾ ਲਿਆ ਜਾਂ ਉਹਨਾਂ ਨੂੰ ਭੁੱਖ ਤੋਂ ਬਚਾ ਲਿਆ ਜਿਹੜਾ ਭੁੱਖ ਦਾ ਡਰ ਸੀ ਤੇ ਨਿਊਟ੍ਰੀਐਂਟ ਵੈਲਿਊ ਇੰਨੀ ਕੁ ਕੰਪਰੋਮਾਈਜ਼ ਹੋ ਗਈ ਕਿ ਹੁਣ ਜਿਵੇਂ ਮੈਂ ਕਦੇ ਨੀ ਸੀ ਸੁਣੀਆਂ ਪਤਾ ਨੀ ਕੀ ਚੱਕਰ ਹੈ ਕਿ ਆ ਜਿਹੜੀ ਸੀਲੇਕ ਦੀ ਬਿਮਾਰੀ ਕਹਿ ਦਿੰਦੇ ਆਪਾਂ ਜਾਂ ਅਸੀਂ ਗਲੂਟਨ ਦੀ ਬਹੁਤ ਗੱਲ ਕਰਨ ਲੱਗ ਗਏ ਤੇ ਕਣਕ ਤੋਂ ਬੜੀ ਐਲਰਜੀ ਦੀ ਗੱਲ ਕਰਨ ਲੱਗ ਗਏ ਇਸ ਤਰ੍ਹਾਂ ਸਾਡੀਆਂ ਕੁਛ ਲਾਈਫ ਸਟਾਈਲ ਡਿਸੀਜ਼ ਜਿਵੇਂ ਤੁਸੀਂ ਔਰਤਾਂ ਹੁਣ ਜੇ ਅਸੀਂ ਮੇਜਰ ਇੱਕ ਸਾਈਕਲ ਨੂੰ 40-50 ਈਅਰਸ ਦੇ ਇਸ ਕਣਕ ਦੇ ਰਿਲਾਇਬਿਲਟੀ ਦੇ ਜਿਹੜਾ ਕਣਕ ਡਿਪੈਂਡੈਂਟ ਫੂਡ ਹੈ ਸਾਡਾ ਉਹ ਤੋਂ ਬਾਅਦ ਹੁਣ ਸਾਨੂੰ ਬਰਾਊਨ ਬ੍ਰੈਡ ਵਾਈਟ ਬ੍ਰੈਡ ਦੀ ਕੈਟੇਗਰੀਜ਼ ਵੀ ਕੀਤੀਆਂ ਜਾਂਦੀਆਂ ਨੇ ਕੁੱਲ ਮਿਲਾ ਕੇ ਸਾਰੀ ਕਹਾਣੀ ਇੱਥੇ ਆ ਜਾਂਦੀ ਕਿ ਵੀਟ ਐਜ਼ ਨਿਊਟ੍ਰੀਐਂਟ ਉਹ ਕਿੱਥੇ ਖੜਦਾ ਮੈਨੂੰ ਤੁਹਾਡੀ ਗੱਲਬਾਤ ਚ ਵੀ ਇਹ ਲੱਗਿਆ ਸੀ ਕਿ ਜਿੱਦਾਂ ਆਪਾਂ ਇਹਨੂੰ ਮਿਲਟ ਨੂੰ ਰਿਪਲੇਸ ਕੀਤਾ ਮਿਲਟ ਨਾਲ ਢਿੱਡ ਨਹੀਂ ਸੀ ਭਰ ਰਿਹਾ ਕਿਉਂਕਿ ਤੁਹਾਡੇ ਨਾਲ ਜਦੋਂ ਮੇਰੀ ਗੱਲ ਹੁੰਦੀ ਹੈ ਕਿਉਂਕਿ ਇਹਨਾਂ ਨੂੰ ਬਹੁਤ ਘੱਟ ਰਿਕੁਆਇਰਮੈਂਟ ਪੈਂਦੀ ਹੈ ਖਾਦ ਦੀ ਪਾਣੀ ਦੀ ਸੋ ਇਹ ਬਹੁਤੀ ਇਹਨਾਂ ਦੀ ਗਰੋਥ ਹੈ ਜਿਹੜੀ ਉਹ ਨੈਚੁਰਲ ਹੋ ਜਾਂਦੀ ਹੈ ਹਨਾ ਇਹਨਾਂ ਨੂੰ ਆਰਟੀਫਿਸ਼ਲ ਗਰੋਥ ਦੇਣ ਲਈ ਕੁਛ ਹੈਲਪ ਨਹੀਂ ਕਰਨੀ ਪੈਂਦੀ ਸੋ ਇਹ ਕਿਉਂ ਰਿਪਲੇਸ ਹੋ ਗਏ ਤੇ ਜੇ ਦੁਬਾਰਾ ਇਹਨਾਂ ਤੱਕ ਜਾਵਾਂਗੇ ਕਿ ਇਹਨਾਂ ਨੂੰ ਲਾਈਫ ਸਟਾਈਲ ਦਾ ਹਿੱਸਾ ਬਣਾਉਣ ਦੇ ਵਿੱਚ ਫਿਰ ਉਹੀ ਪ੍ਰੋਬਲਮ ਨੇ ਵੈਦਰ ਦੇ ਆਰ ਦੇ ਸਸਟੇਨੇਬਲ ਫੋਰ ਅਸ ਆਰ ਨਾਟ
ਸਰ ਜੋ ਮਿਲੇਟਸ ਦਾ ਹੈ ਅਸੀਂ ਕਿ ਕਿ ਫੁੱਲੀ ਵੀਟ ਔਰ ਪੈਡੀ ਨੂੰ ਛੱਡ ਨਹੀਂ ਸਕਦੇ ਸਰ ਉਹ ਸਾਡੀ ਜੋ ਰਿਕੁਆਇਰਮੈਂਟ ਹੈ ਕਿਉਂਕਿ ਇੰਡੀਆ ਤੇ ਇੱਕ ਪੋਪੂਲੇਟਿਡ ਕੰਟਰੀ ਹੈ ਤੇ ਫਿਰ ਅਸੀਂ ਐਸੇ ਨਹੀਂ ਕਿ ਸਿਰਫ ਮਿਲੇਟਸ ਹੀ ਸਾਰਾ ਅਸੀਂ ਕਲਟੀਵੇਟ ਕਰ ਗਏ ਤਾਂ ਕੰਮ ਚੱਲ ਜਾਏਗਾ ਸਰ ਲੇਕਿਨ ਅਗਰ ਆਪਣੇ ਜੋ ਡਾਇਟ ਇੰਕਲੂਡ ਕਰਨੇ ਆ ਇਸ ਦੇ ਅੰਦਰ ਜੋ ਐਜ਼ ਐਗਰੀਕਲਚਰਿਸਟ ਮੈਂ ਜੋ ਫਰਕ ਕੀ ਪਏਗਾ ਤਾਂ ਜੋ ਫਾਰਮਰਸ ਜਦੋਂ ਡਿਮਾਂਡ ਆਏਗੀ ਕੰਜ਼ਿਊਮਰਸ ਨੂੰ ਜੋ ਪੈਡੀ ਜੋ ਜਿਸ ਜਗ੍ਹਾ ਨੂੰ ਪੈਡੀ ਲਗਾਉਣਾ ਜਿੱਥੇ ਜ਼ਿਆਦਾ ਪਾਣੀ ਦੀ ਜ਼ਰੂਰਤ ਹੈ ਉਹ ਮਿਲੇਟਸ ਦੇ ਉੱਤੇ ਸ਼ਿਫਟ ਹੋ ਸਕਦਾ ਸਰ ਮਿਲੇਟਸ ਦੇ ਉੱਤੇ ਜੋ ਸ਼ਿਫਟ ਹੁੰਦਾ ਹੈ ਤਾਂ ਜੋ ਸਾਡੀ ਇੱਕ ਸੋਇਲ ਦੇ ਅੰਦਰ ਮੈਨੂੰ ਫਰਟੀਲਾਈਜ਼ਰ ਬਹੁਤ ਘੱਟ ਪਾਉਣਾ ਪਏਗਾ ਮੈਨੂੰ ਬਹੁਤ ਘੱਟ ਇਨਸੈਕਟੀਸਾਈਡ ਪੈਸਟੀਸਾਈਡ ਪਾਉਣਾ ਪਏਗਾ ਤਾਂ ਉਹ ਸਲੋਲੀ ਸਲੋਲੀ ਇੱਕਦਮ ਨਹੀਂ ਚੇਂਜ ਹੋਏਗਾ ਸਰ ਅਸੀਂ ਸਲੋਲੀ ਸਲੋਲੀ ਹੀ ਚੇਂਜ ਕਰਦੇ ਹਾਂ ਉਹ ਜਦੋਂ ਸੋਇਲ ਦੇ ਅੰਦਰ ਇੱਕ ਹੈਲਥ ਉਹ ਆਏਗੀ ਉਹ ਫਿਰ ਸਾਡੀ ਹਿਊਮਨ ਹੈਲਥ ਦੇ ਅੰਦਰ ਜੋ ਐਨੀਮਲ ਹੈਲਥ ਦੇ ਅੰਦਰ ਸਲੋਲੀ ਸਲੋਲੀ ਸ਼ਿਫਟ ਹੋਏਗਾ ਸਰ ਦੂਸਰਾ ਜੋ ਮਿਲੇਟਸ ਦੇ ਨਾਲ ਹੈ ਕਿ ਜੋ ਏਸ਼ੀਅਨ ਔਰ ਅਫਰੀਕਨ ਕੰਟਰੀਜ਼ ਨੇ ਸਰ ਅਫਰੀਕਨ ਕੰਟਰੀਜ਼ ਖਾਸਕਰ ਉਹਨਾਂ ਦੇ ਅੰਦਰ ਇੱਕ ਹੰਗਰ ਇੰਡੈਕਸ ਦੀ ਗੱਲ ਕਰਨੀ ਬਹੁਤ ਜ਼ਿਆਦਾ ਉੱਥੇ ਲੋਕਾਂ ਨੂੰ न्यूट्रिशन जो फूड है ना वो नहीं मिल पाता। और उस कंट्रीज अफ्रीकन कंट्रीज क्या है कि जो ना दी ऐसी इकोनॉमिक कंडीशंस भी देखने हैं कुछ वो काफी लो रहती है क्योंकि इन्हें हाईली जो रेटेड जो की कहते हैं कि अलग क्रॉप्स ने वो अपनी नहीं ले सकते तो उन्होंने वास्ते जो मिलेट्स है काफी ईजी और एक अफोर्डेबल असी कहने ऑप्शन है। तो जो मैं गल की फूड सिक्योरिटी दी सर तो फूड सिक्योरिटी भी एक मेजर एक इशू है अफ्रीकन एशियन कंट्रीज के अंदर सर वो मिटिगेट इस मिलेट्स नो ही असी अपने इंक्लूड करके उन्हों ठीक कर सकते मिटिगेट कर सकते हैं सर प्रॉब्लम सर।
So, एक तो अपनी चैलेंज तो अजे तक हैगा जी मैं प्रॉफिट एंड विजर्ड एक बुक थोड़े ना डिस्कस कर रहा सी ना जो मैं पढ़ी तो कहते भी जी ग्रीन रेवोल्यूशन है ਉਹ ਤੋਂ ਬਿਨਾਂ ਅਸੀਂ ਬਚ ਨਹੀਂ ਸੀ ਸਕਦੇ ਕਹਿੰਦੇ ਵੀ 2 ਬਿਲੀਅਨ ਲੋਕਾਂ ਦਾ ਢਿੱਡ ਵੀ ਭਰਿਆ ਉਹਨੇ ਤੇ ਚਾਹੇ ਉਹਦੇ ਰੈਪਰਕਰਸ਼ਨ ਵੀ ਦੇਖ ਰਿਹਾ ਸੋ ਉਹਦਾ ਵੀ ਅਜੇ ਤੱਕ ਪੂਰਾ ਹਿਸਾਬ ਕਿਤਾਬ ਨਹੀਂ। ਅੱਛਾ ਕਮਿੰਗ ਬੈਕ ਟੂ ਦੈਟ ਗਲੂਟਨ ਥਿੰਗ ਜਿਹੜੇ ਤੁਹਾਡੇ ਆਰਟੀਕਲ ਦੇ ਵਿੱਚੋਂ ਮੈਨੂੰ 3-4 ਗੱਲਾਂ ਬੜੀ ਅੱਛੀਆਂ ਲੱਗੀਆਂ ਤੁਸੀਂ ਗਲੂਟਨ ਦੀ ਵੀ ਗੱਲ ਕਰਦੇ ਹੋ ਪਰ ਮੈਂ ਵੀ ਇੱਥੇ ਕਾਫੀ ਰੋਟੀ ਟਰਾਈ ਕਰਕੇ ਦੇਖਦਾ ਹੁੰਦਾ ਇਹਦੀ ਮਿਲਟਸ ਦੀ ਬਾਜਰੇ ਦੀ ਰੋਟੀ ਉਹ ਬਾਕੀ ਲੋਕ ਇਹ ਸ਼ਿਕਾਇਤ ਕਰ ਦਿੰਦੇ ਆ ਕਿ ਇਹ ਰੋਟੀ ਬਣਾਉਣੀ ਬੜੀ ਔਖੀ ਹੈ ਹਨਾ ਇਹ ਪੁਰਾਣੀਆਂ ਬਜ਼ੁਰਗਾਂ ਨੂੰ ਵੀ ਬਣਾਉਣੀ ਆਉਂਦੀ ਸੀ ਤੇ ਟੁੱਟ ਜਾਂਦੀ ਹੈ ਤੇ ਕਣਕ ਦੀ ਰੋਟੀ ਸੌਖੀ ਬਣ ਜਾਂਦੀ ਹੈ ਫਿਰ ਇਹ ਕਹਿੰਦੇ ਵੀ ਖਰਾਬ ਨੀ ਹੁੰਦੀ ਜਲਦੀ ਹਾਂਜੀ ਉਹ ਨਰਮ ਵੀ ਬੜੀ ਦੇਰ ਰਹਿੰਦੇ ਸੋ ਇੱਦਾਂ ਦੀ ਕਈ ਗੱਲਾਂ ਇਹਦੇ ਨਾਲ ਜੁੜਦੀਆਂ ਦੁਬਾਰਾ ਦੁਬਾਰਾ ਲੋਕਾਂ ਨੂੰ ਇਹ ਲੱਗਦਾ ਕਿ ਵੀਟ ਇਜ਼ ਫਾਰ ਬੈਟਰ ਐਂਡ ਕਨਵੀਨੀਅੰਟ ਦੈਨ ਦਿਸ ਮਿਲਟਸ।
ਜੋ ਇਹ ਜੋ ਲੋਕ ਜਿਵੇਂ ਤੁਸੀਂ ਕਿਹਾ ਈਜ਼ੀ ਹੋ ਗਈ ਸਰ ਸਭ ਕੁਛ ਈਜ਼ੀ ਚਾਹੀਦਾ ਸਰ ਸਾਨੂੰ ਇੱਕ ਜੋ ਰਿਫਾਈਨਡ ਕਲਚਰ ਆ ਗਿਆ ਰਿਫਾਈਨਡ ਡਾਇਟ ਕਲਚਰ ਆ ਗਿਆ ਕਿ ਈਜ਼ੀਲੀ ਸਾਨੂੰ ਵੀਟ ਮਿਲ ਗਈ ਰੋਟੀ ਬਣਾਈ ਖਾ ਲਈ ਸਰ ਤੋ ਇਹ ਕਿ ਜੋ ਡਿਸਆਰਡਰ ਜੋ ਆਏ ਨਾ ਸਰ ਉਸੀ ਰੀਜ਼ਨ ਤੋਂ ਹੀ ਹੈ। ਤੋ ਜੋ ਤੁਸੀਂ ਜਿਵੇਂ ਬਾਜਰਾ ਦੀ ਗੱਲ ਕੀਤੀ ਜਿਵੇਂ ਸਟਾਰਟਿੰਗ ਵਿੱਚ ਅਗਰ ਲੱਗਦਾ ਰੋਟੀ ਤੁਹਾਡੀ ਇਸ ਤਰ੍ਹਾਂ ਹੋ ਰਹੀ ਥੋੜਾ ਤੁਸੀਂ ਕਰਨਾ ਕੁਝ ਥੋੜਾ ਜਿਹਾ ਮਿਕਸ ਕਰਕੇ ਉੱਥੋਂ ਸ਼ੁਰੂ ਕਰ ਸਕਦੇ ਹੋ ਬਣਾਉਣੀ ਸਰ ਬਾਕੀ ਸਿਰਫ ਰੋਟੀ ਨੇ ਦਲੀਆ ਹੈ ਖਿਚੜੀ ਹੈ ਸਨੈਕਸ ਹੈ ਪਾਸਤਾ ਨੂਡਲਸ ਇਹਦੇ ਰਾਗੀ ਦੇ ਅੰਦਰ ਇਹਨਾਂ ਬਹੁਤ ਕਿ ਤੁਸੀਂ ਅਲੱਗ ਅਲੱਗ ਵੇਚ ਇਹਨਾਂ ਯੂਜ਼ ਕਰ ਸਕਦੇ ਹੋ ਅਗਰ ਤੁਸੀਂ ਰੋਟੀ ਤੁਸੀਂ ਕਿਹੜੀ ਬਣਾਉਣੀ ਮੁਸ਼ਕਿਲ ਹੈ।
ਤੇ ਉਹ ਗਲੂਟਨ ਦਾ ਵਾਲਾ ਤੁਸੀਂ ਜਿਹੜਾ ਆਰਟੀਕਲ ਚ ਮੈਂਸ਼ਨ ਕੀਤਾ ਕਿ ਗੂੰਦ ਵਰਗੀ ਚੀਜ਼ ਹੁੰਦੀ ਹੈ ਉਹ ਕਣਕ ਵਿੱਚ ਜ਼ਿਆਦਾ ਤੇ ਇਧਰ ਘੱਟ ਆ ਤੇ ਇਹਨੂੰ ਤੁਸੀਂ ਕਹਿੰਦੇ ਵੀ ਹਾਲ ਦੇ ਘੜੇ ਜੇ ਕਿਸੇ ਨੇ ਨਵਾਂ ਨਵਾਂ ਸ਼ੁਰੂ ਕਰਨਾ ਤਾਂ ਉਹ ਮਿਕਸ ਵਗੈਰਾ ਕਰਕੇ ਕਰ ਸਕਦੇ ਆ ਹਨਾ ਪਰ ਮੈਂ ਜ਼ਿਆਦਾਤਰ ਇਹ ਵੀ ਸੁਣਿਆ ਹੋਇਆ ਵੀ ਮਿਕਸ ਕਰਨੇ ਨਹੀਂ ਚਾਹੀਦੇ ਗ੍ਰੇਨ ਵੈਸੇ ਤਾਂ
ਜੇ ਸਟਾਰਟਿੰਗ ਵਿੱਚ ਤੁਸੀਂ ਜੇ ਤੁਸੀਂ ਰੋਟੀ ਬਣਾ ਰਹੇ ਹੋ ਤੁਹਾਨੂੰ ਲੱਗਦਾ ਹੋ ਨਹੀਂ ਹੈ ਥੋੜਾ ਜਿਹਾ ਮਿਕਸ ਕਰ ਲਓ ਤੁਸੀਂ ਉਸ ਤੋਂ ਬਾਅਦ ਤੇ ਜੇ ਤੁਸੀਂ ਤੁਹਾਡੇ ਡਾਇਟ ਦੇ ਅੰਦਰ ਆ ਜਾਏਗੀ ਤੁਸੀਂ ਨੋਰਮਲੀ ਹੀ ਬਣਾਉਣਾ ਸ਼ੁਰੂ ਕਰ ਲਓ ਔਰ ਇੰਨਾ ਮੁਸ਼ਕਿਲ ਨਹੀਂ ਹੈ ਉਹ ਜੋ ਹੈ ਰੋਟੀ ਬਣਾਉਣਾ ਸਰ ਇੱਕ ਨਾ ਇੱਕ ਵਿੱਚ ਮਿਲੇਟਸ ਦੇ ਲੋ ਗਲਾਈਸੀਮਿਕ ਇੰਡੈਕਸ ਵੀ ਹੁੰਦਾ ਸਰ ਸ਼ੂਗਰ ਦੀ ਪ੍ਰੋਬਲਮ ਨੇ ਬਲੱਡ ਸ਼ੂਗਰ ਜਿਹਨਾਂ ਨੂੰ ਇਸ਼ੂਜ਼ ਰਹਿੰਦੇ ਨੇ ਤੇ ਉਹਨਾਂ ਨੂੰ ਕੀ ਹੁੰਦਾ ਕਿ ਲੋ ਗਲਾਈਸੀਮਿਕ ਇੰਡੈਕਸ ਦਾ ਮਤਲਬ ਹੁੰਦਾ ਕਿ ਜੋ ਬਲੱਡ ਸ਼ੂਗਰ ਲੈਵਲ ਨਾ ਉਹਨੂੰ ਸਲੋਲੀ ਸਲੋਲੀ ਇਨਕਰੀਜ਼ ਕਰਦੇ ਨੇ ਬੋਡੀ ਦੇ ਅੰਦਰ ਔਰ ਜੋ ਰਾਈਜ਼ ਦੇ ਅੰਦਰ ਕੀ ਹੁੰਦਾ ਹੈ ਕਿ ਕੁਇਕਲੀ ਇਨਕਰੀਜ਼ ਹੋ ਜਾਂਦਾ ਹੈ ਤੇ ਇਹ ਇੱਕ ਮੇਜ਼ਰ ਹੈ ਕਿ ਜਿਹਨਾਂ ਨੂੰ ਡਾਇਬਟੀਜ਼ ਦੀ ਪ੍ਰੋਬਲਮ ਹੈ ਜਾਂ ਇਸ ਤਰ੍ਹਾਂ ਦੀ ਉਹ ਵੀ ਆਪਣੇ ਮਿਲਟਸ ਉਹਨਾਂ ਵਾਸਤੇ ਕਾਫੀ ਸੂਟੇਬਲ ਹੈ।
ਨਹੀਂ ਜਿਹੜਾ ਗਲਾਈਸੀਮੈਕਸ ਤੁਸੀਂ ਦੱਸਿਆ ਇਹਦਾ ਮਤਲਬ ਇਹ ਹੈ ਕਿ ਜਿਵੇਂ ਮੈਂ ਇੱਕ ਚਮਚਾ ਚੌਲਾਂ ਦਾ ਖਾਧਾ ਤੇ ਮੇਰੇ ਬਲੱਡ ਦੇ ਵਿੱਚ ਸ਼ੂਗਰ ਹੈ ਜਿਹੜੀ ਉਹ ਜ਼ਿਆਦਾ ਤੇਜ਼ੀ ਨਾਲ ਰਿਐਕਟ ਕਰਕੇ ਸ਼ੂਗਰ ਬਣੇਗੀ ਕਣਕ ਦੀ ਥੋੜੀ ਸਪੀਡ ਘੱਟ ਹੋਏਗੀ ਤੇ ਇਹਦੇ ਵਿੱਚ ਹੋਰ ਵੀ ਘੱਟ ਹੋਏਗੀ। ਸੋ ਜਿਹਨਾਂ ਨੂੰ ਜਿਵੇਂ ਡਾਇਬਟੀਜ਼ ਦੀ ਹੈ ਉਹ ਜੇ ਇਹਦੇ ਉੱਤੇ ਸ਼ਿਫਟ ਕਰਦੇ ਆ ਬਾਜਰੇ ਦੇ ਉੱਪਰ ਸੋ ਉਹਨਾਂ ਨੂੰ ਬਲੱਡ ਸ਼ੂਗਰ ਕੰਟਰੋਲ ਕਰਨ ਚ ਹੈਲਪ ਮਿਲੇਗੀ ਤੁਸੀਂ ਇਹ ਕਹਿ ਰਹੇ ਹੋ ਜੀ।
ਬਿਲਕੁਲ ਸਰ ਬਿਲਕੁਲ ਸਰ ਉਹਨਾਂ ਨੂੰ ਹੈਲਪ ਮਿਲਦੀ ਹੈ ਔਰ ਜੋ ਜੈਸੇ ਫਿੰਗਰ ਮਿਲਟ ਹੈ ਜੋ ਆਪਣੀ ਰਾਗੀ ਜਿਹਨੂੰ ਕਹਿੰਦੇ ਨੇ ਉਹ ਵੀ ਕਾਫੀ ਜਿਹਨਾਂ ਨੂੰ ਥੋੜਾ ਕਿਉਂਕਿ ਵਿਟਾਮਿਨ ਬੀ ਜਿਵੇਂ ਉਹਦੇ ਅੰਦਰ ਹੁੰਦਾ ਹੈ ਤੇ ਉਹਨਾਂ ਇੱਕ ਹੈਲਦੀ ਸੈੱਲ ਜੋ ਉਹਦੇ ਨਾਲ ਵੀ ਕਾਫੀ ਮਤਲਬ ਉਹ ਵੀ ਕਾਫੀ ਰੋਲ ਪਲੇ ਕਰਦੀ ਹੈ ਕਿ ਤੁਸੀਂ ਇੱਕ ਹੈਲਦੀ ਸੈੱਲ ਤੁਹਾਡੀ ਬ੍ਰੇਨ ਅੱਛੀ ਤਰ੍ਹਾਂ ਕੰਮ ਫੰਕਸ਼ਨ ਕਰੇ ਰਾਗੀ ਨੂੰ ਤੁਸੀਂ ਇੰਕਲੂਡ ਕਰੋ।
ਅੱਛਾ ਇੱਦਾਂ ਡਾਕਟਰ ਸ਼ਾਲੂ ਵਿਆਸ ਥੋੜਾ ਜਿਹਾ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਂਦੀ ਹੁੰਦੀ ਸਾਨੂੰ ਕਮਰਸ਼ੀਅਲ 2 ਮਿੰਟ ਦੀ ਉਸ ਤੋਂ ਬਾਅਦ ਮੈਂ ਚਾਹਾਂਗਾ ਕਿ ਜਿਹੜੇ ਅਸੀਂ ਨੈਕਸਟ ਪੁਆਇੰਟ ਦੇ ਵਿੱਚ ਗੱਲ ਕਰੀਏ ਨਾ ਆਪਾਂ ਵੇਰੀਅਸ ਕਾਈਂਡ ਆਫ ਮਿਲਟਸ ਤੇ ਉਹਨਾਂ ਦੀ ਪ੍ਰੋਪਰਟੀਜ਼ ਜਿਵੇਂ ਤੁਸੀਂ ਸੁਜੈਸਟ ਕਰੋ ਕਿ ਰਾਗੀ ਖਾ ਲਓਗੇ ਤੇ ਤੁਹਾਨੂੰ ਆਹ ਫਾਇਦਾ ਹੋਏਗਾ ਆਹ ਖਾਵਾਂਗੇ ਤਾਂ ਆਇਆ ਔਰ ਜਿਸ ਬੰਦੇ ਨੇ ਕਦੇ ਲਾਈਫ 'ਚ ਨਾ ਐਕਸਪੈਰੀਮੈਂਟ ਕੀਤਾ ਹੋਵੇ ਉਹ ਕਿਵੇਂ ਆਪਣੇ ਆਪ ਨੂੰ ਹੌਲੀ ਹੌਲੀ ਸਵਿੱਚ ਕਰਕੇ ਮਿਲਟਸ ਦੀ ਡਾਇਟ ਤੇ ਲੈ ਕੇ ਆ ਸਕਦਾ ਉਹ ਆਪਾਂ ਇਸ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਜੀ।
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
Mississauga और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, मोमिन हलाल मीट एंड ग्रोसरी।
आपके घर की खूबसूरती आपका जौक, खूबसूरत दिलकश किचन, कैबिनेट्स, काउंटरटॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए, जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स नो इंटरेस्ट नो पेमेंट, काम आज करवाइए, पेमेंट 12 महीने में कीजिए। राइट कस्टम कैबिनेटरी इंक, 6473008473।
गुड मॉर्निंग एवरीवन, यू आर लिसनिंग टू WTUR 770 AM, योर ट्रस्टेड सोर्स फॉर न्यूज एंड इंफॉर्मेशन। हियर कम्स योर होस्ट रमनजीत सिद्धू विद द करंट अफेयर्स।
द करंट अफेयर से भी थोड़ा बहुत बहुत स्वागत है। मैं रमनजीत सिंह सिद्धू, तो मेरे नाल पंजाब तो डॉक्टर शालू व्यास गलबात कर रहे ने, एग्रीकल्चर नाल जुड़े ने, उन्होंने PhD भी की। असि अज की गलबात केंद्र की हुई है इंटरनेशनल ईयर ऑफ मिलेट्स, विच हैज बीन असाइन टू ईयर 2023, इसे करके कि मिलेट्स की उपयोगता से असं क्यों लैने। हालांकि जेड़े भारतीय उपमहाद्वीप के लोग ने, पाकिस्तान के भी, उस इलाके दे विच जेड़ी जमीन है वह मिलेट्स नू सपोर्ट करने वाली है, उहदा हिस्टोरिकल परसपैक्टिव भी असं वेखते हैं, माइथोलॉजिकल भी इन्हों का जिक्र आ जाता है। यह खुराक इथों के वातावरण नाल जरूरी है, इथों ही पैदा होंगी है, इसे करके इनू बहुत कुछ घट न्यूट्रिएंट देने पैंदे, आर्टिफिशियल सपोर्ट घट देनी पैंदी है। ते जदों कोई बाहरों लिया के फसलां लाउंदे आ, जिवें असीं हुण चौल इथों दी बेसिक खुराक नहीं सी, इथों धरती च नहीं पैदा हुंदा, ते जदों उहनूं पैदा करना शुरू कीता तां नैचुरली उहदे खर्चे उहनूं इहो जिहा माहौल देना पिया, ਉਹ ਵੱਧ ਗਿਆ। ਸੋ ਇਹਦੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਡਾਕਟਰ ਸ਼ਾਲੂ। ਪਹਿਲਾਂ ਤਾਂ ਜਿਹੜੇ ਮੇਰੇ ਗੱਲਾਂ ਸੀਗੀਆਂ 3-4 ਕਿਹੜੀ ਕਿਹੜੀ ਕਿਸਮ ਦਾ ਹੁੰਦਾ ਤੇ ਉਹਨੂੰ ਅਸੀਂ ਕਿਵੇਂ ਆਪਣੀ ਡਾਇਟ ਵਿੱਚ ਇਨਕਲੂਡ ਕਰੀਏ ਤੇ ਉਹਨਾਂ ਦੇ ਬੈਨੀਫਿਟਸ, ਕੱਲੀ ਕੱਲੀ ਚੀਜ਼ ਦਾ ਜੇ ਤੁਸੀਂ ਥੋੜਾ ਥੋੜਾ ਜਿਹਾ ਸਪੈਸੀਫਿਕ ਦੇ ਦਿਓ ਨਾ, ਇਟ ਵਿਲ ਬੀ ਬੈਟਰ ਫਾਰ ਆਵਰ ਲਿਸਨਰਸ ਟੂ ਅੰਡਰਸਟੈਂਡ। ਤੇ ਇੱਕ ਦੋ ਕੁਐਸਚਨ ਆਪਣੇ ਸਾਥੀਆਂ ਨੇ ਵੀ ਭੇਜਿਆ, ਫਿਰ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ।
ਸੋ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜੋ ਮਿਲੇਟਸ ਨੇ ਉਹਦਾ ਦੀ ਦੋ ਕੈਟੇਗਰੀ ਦੇ ਅੰਦਰ ਨੇ, ਮੇਜਰ ਮਿਲੇਟ ਔਰ ਮਾਈਨਰ ਮਿਲੇਟ। ਮੇਜਰ ਮਿਲੇਟ ਜੋ ਕਾਫੀ ਮਤਲਬ ਵਰਲਡ ਦੇ ਅੰਦਰ ਜਿਹਨਾਂ ਦੀ ਲੋਕ ਸਭ ਜਾਣਦੇ ਨੇ ਉਹਨਾਂ ਨੂੰ ਪ੍ਰੋਡਕਸ਼ਨ ਵਿੱਚ ਵੀ, ਜਿਵੇਂ ਸੋਰਗਮ ਹੈ ਜੋ ਜਵਾਰ ਰਹਿੰਦੀ ਹੈ, ਸੈਕਿੰਡ ਨੰਬਰ ਤੇ ਬਾਜਰਾ ਰਹਿੰਦਾ ਸਨ, ਔਰ ਫਿੰਗਰ ਮਿਲੇਟ, ਤਿੰਨੇ ਬਹੁਤ ਇੰਪੋਰਟੈਂਟ ਨੇ ਜਿਹਨਾਂ ਦੇ ਬਾਰੇ ਸਭ ਨੂੰ ਪਤਾ ਹੈ। ਔਰ ਜੋ ਸਮਾਲ ਮਿਲੇਟਸ ਦੀ ਗੱਲ ਹੈ, ਪ੍ਰੋਸੋ, ਕੋਦੋ, ਫੋਕਸਟੇਲ, ਬਾਂਡ ਜਾਂ ਲਿਟਰ ਮਿਲੇਟ ਹੈ, ਮਾਈਨਰ ਮਿਲੇਟ ਆ ਜਾਂਦੇ ਨੇ। ਤੋ ਜੋ ਜਿਵੇਂ ਅਸੀਂ ਦੱਸਿਆ ਕਿ ਜੋ ਨਿਊਟ੍ਰੀਟਿਵ ਵੈਲਿਊਸ ਮੈਂ ਦੇਖਣੀ, ਅਗਰ ਗੱਲ ਕਰਨੀ ਆਪਾਂ ਕਿ ਜੋ ਮਾਈਨਰ ਮਿਲੇਟ ਦੀ ਗੱਲ ਹੀ ਕਰ ਲੈਂਦੇ ਪਹਿਲੇ, ਤੇ ਇਹਨਾਂ ਦੇ ਅੰਦਰ ਕਿਹਾ ਕਿ ਅਗਰ ਐਨਰਜੀ ਦੀ ਗੱਲ ਕਰਨਾ ਆ ਜਾਂਦੀ, ਜੋ ਫੋਕਸਟੇਲ ਮਿਲੇਟ ਹੈ ਉਹਨੂੰ 331 ਬਾਰਨਯਾਰਡ ਮਿਲੇਟ ਯੂਜ ਕਰਦੇ ਹੋ, ਤੇ 341 ਬਾਰਨਯਾਰਡ ਸਾਵਾਂ ਕਰਕੇ ਵੀ ਚਾਵਲ ਵੀ ਬਣਦੇ ਨੇ ਸਰ। ਕੋਡੋ ਮਿਲੇਟ ਜੋ ਪੋਦਰਾ 302 ਜਿਹਦੀ ਗੱਲ ਕਰਨੀ ਸੀ, ਮਿਲਟਸ ਕਿਉਂ ਖਾਣੇ ਚਾਹੀਦੇ, ਫਾਈਬਰ ਕੰਟੈਂਟ ਬਹੁਤ ਜ਼ਿਆਦਾ ਹੈ, ਤੋ ਫਾਈਬਰ ਕੰਟੈਂਟ ਤੁਹਾਨੂੰ ਇੱਥੇ ਜੋ ਹੈ ਕਿ 7.6 ਮਿਲੀਗ੍ਰਾਮ ਲੈ ਕੇ 40 ਮਿਲੀਗ੍ਰਾਮ ਤੱਕ ਮਿਲ ਜਾਂਦਾ ਹੈ। ਕੈਲਸ਼ੀਅਮ ਕੰਟੈਂਟ ਬਹੁਤ ਵਧੀਆ ਹੈ, ਆਇਰਨ ਕੰਟੈਂਟ ਇਹਨਾਂ ਦੇ ਅੰਦਰ ਹੈ ਸਰ। ਤੋ ਇਹ ਸਾਰਾ ਜੋ ਆਪ ਮਿਲਾ ਕੇ ਬੜੀ ਇੰਪੋਰਟੈਂਟ ਜੋ ਸਾਡੀ ਰਿਕੁਆਇਰਮੈਂਟ ਹੈ, ਡੇਲੀ ਰਿਕੁਆਇਰਮੈਂਟ, ਔਰ ਕਾਫੀ ਹੱਦ ਤੱਕ ਫੁਲਫਿਲ ਕਰਦੇ ਨੇ ਸਰ। ਦੂਸਰਾ ਜਿਵੇਂ ਤੁਸੀਂ ਅਸੀਂ ਗੱਲ ਕਰਨੀ ਆ ਕਿ ਇਹਨਾਂ ਦੇ ਅਸੀਂ ਡਾਇਟ ਦੇ ਅੰਦਰ ਕਿਵੇਂ ਇੰਕਲੂਡ ਕਰ ਸਕਦੇ ਅੰਦਰ ਤੁਸੀਂ ਪਹਿਲਾਂ ਤਾਂ ਜੇ ਜਿਵੇਂ ਫਲਾਰ ਹੈ ਆਪਣਾ ਰੋਟੀ ਦੇ ਤੌਰ ਤੇ ਵੀ ਖਾ ਸਕਦੇ ਹੋ ਉਹਨੂੰ ਲੇਕਿਨ ਰੋਟੀ ਤੌਰ ਜੇ ਯੂਜ ਕਰਨੇ ਹੋ ਤਾਂ ਉਹਨੂੰ ਸਿੰਗਲ ਐਸੇ ਨਹੀਂ ਖਾਣਾ ਹੈ ਜੋ ਲੋਕ ਘੀ ਤੋਂ ਪਰਹੇਜ਼ ਕਰਦੇ ਨੇ ਇਸ ਤਰ੍ਹਾਂ ਘੀ ਤੋਂ ਉਸ ਟਾਈਮ ਥੋੜਾ ਪਰਹੇਜ਼ ਨਾ ਕਰਨ ਥੋੜਾ ਜਦੋਂ ਸਾਡੀ ਡਾਇਜੈਸ਼ਨ ਦੇ ਅੰਦਰ ਜ਼ਿਆਦਾ ਵਧੀਆ ਕੰਮ ਕਰੇਗਾ ਔਰ ਜਿਵੇਂ ਡਾਇਜੈਸਟਿਵ ਹੈਲਥ ਦੀ ਗੱਲ ਕਰ ਲਿੱਤੀ ਜੋ ਡਾਇਟਰੀ ਫਾਈਬਰ ਦੇ ਅੰਦਰ ਮਿਲੇਟਸ ਕਾਫੀ ਰਿਚ ਨੇ ਤੋ ਇਸ ਕਰਕੇ ਔਰ ਬਹੁਤ ਸੋਲਿਬਲ ਫਾਰਮ ਦੇ ਅੰਦਰ ਤੋ ਇਹ ਸਪੋਰਟ ਕਰਦੇ ਆ ਤੁਹਾਡੇ ਜੋ ਗਟ ਬੈਕਟੀਰੀਆ ਨੂੰ ਕਿ ਵਧੀਆ ਤਰੀਕੇ ਨਾਲ ਕੰਮ ਕਰਨ ਨੂੰ ਤੋ ਤੁਹਾਡੇ ਇੰਟੇਸਟਾਈਨ ਦੀ ਜੁਗਾੜ ਕਰ ਲਈ ਡਾਇਜੈਸ਼ਨ ਦੇ ਅੰਦਰ ਉਹ ਬਹੁਤ ਅੱਛਾ ਹੈ ਮਿਲੇਟ ਤੁਸੀਂ ਇੰਕਲੂਡ ਕਰੋ ਦੂਸਰਾ ਜੋ ਹਾਰਟ ਦੀ ਪ੍ਰੋਬਲਮ ਹੈ ਜੋ ਅੱਜ ਦਾ ਟਾਈਮ ਜੋ ਹੈ ਇਸ ਤਰ੍ਹਾਂ ਦਾ ਤੋ ਇੱਕ ਸੋਲਿਬਲ ਫਾਈਬਰ ਹੈ ਤੋ ਫੈਟ ਨੂੰ ਤਾਂ ਟਰੈਪ ਕਰ ਲੈਂਦਾ ਤੁਹਾਡੇ ਗੱਟ ਦੇ ਅੰਦਰ ਤੋ ਸਲੋਲੀ ਸਲੋਲੀ ਲੋਅਰ ਜੋ ਕੋਲੈਸਟ੍ਰੋਲ ਲੈਵਲ ਹੈ ਤੁਹਾਡੇ ਬਲੱਡ ਦੇ ਅੰਦਰ ਉਹਨੂੰ ਵੀ ਕੰਮ ਕਰ ਦਿੰਦਾ ਮੈਟਾਬੋਲਿਜ਼ਮ ਵਧੀਆ ਹੋ ਗਿਆ ਡਾਇਜੈਸ਼ਨ ਦੇ ਨਾਲ ਤੋ ਉਹਦਾ ਮੇਨ ਰੋਲ ਹੁੰਦਾ ਸ਼ੂਗਰ ਜੋ ਫੈਕਟਰ ਰਹਿੰਦਾ ਕਾਫੀ ਤੁਸੀਂ ਸ਼ੂਗਰ ਨੂੰ ਕਿਵੇਂ ਤੁਹਾਡੀ ਬੋਡੀ ਮੈਟਾਬੋਲਾਈਜ਼ ਕਰਦੀ ਹੈ ਤੋ ਮਿਲੇਟਸ ਦੇ ਅੰਦਰ ਫੁੱਲ ਟੈਨਿਨਸ ਫਾਈਟੇਸ ਐਂਡ ਫਿਨੋਲ ਜੋ ਤੁਹਾਡੀ ਹੈਲਪ ਕਰਦੇ ਨੇ ਪ੍ਰੋਟੈਕਟਿਵ ਸੈੱਲ ਅਗੇਂਸਟ ਪੋਟੈਂਸ਼ੀਅਲ ਡਿਸੀਜ਼ ਲਾਈਕ ਹਾਈ ਬੀ ਪੀ ਡਾਇਬਟੀਜ਼ ਐਂਡ ਹਾਈ ਕੋਲੈਸਟ੍ਰੋਲ ਆਹ ਸਾਰਾ ਕੁਛ ਮੇਰੀ ਖੁਦ ਆਪਣੀ ਡਾਇਟ ਇੰਕਲੂਡ ਕਰਨੀ ਹੈ ਸਰ ਮੈਂ ਜਦੋਂ ਬਾਜਰਾ ਇਹ ਸਭ ਇੰਕਲੂਡ ਕਰਨੀ ਮੈਨੂੰ ਆਪਣੇ ਆਪ ਫਰਕ ਮਹਿਸੂਸ ਹੁੰਦਾ ਆਪਣੇ ਸਕਿਨ ਔਰ ਹੇਅਰਸ ਦੇ ਅੰਦਰ ਤੋ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਵੀ ਦੱਸ ਸਕਦੀ ਹਾਂ ਸਰ ਇੱਕ ਜਿਵੇਂ ਮੈਂ ਫਿੰਗਰ ਮਿਲ ਦੀ ਵੀ ਗੱਲ ਕੀਤੀ ਸੀ ਕਿ ਫਿੰਗਰ ਮਿਲ ਹੈਲਦੀ ਸੈਲਰ ਬ੍ਰੇਨ ਨੂੰ ਤੁਸੀਂ ਵਧੀਆ ਤਰੀਕੇ ਨਾਲ ਕੰਮ ਸਾਊਥ ਇੰਡੀਆ ਜੋ ਇੱਥੇ ਹੈ ਸਾਊਥ ਇੰਡੀਆ ਫਿੰਗਰ ਮਿਲ ਰਾਗੀ ਨੂੰ ਤੇ ਜੋ ਛੋਟੇ ਬੱਚੇ ਨੇ ਉਹਨਾਂ ਦੇ ਜ਼ਰੂਰ ਦਿੱਤਾ ਜਾਂਦਾ ਹੈ ਕਿ ਰੈਗੂਲਰਲੀ ਕਿ ਉਹਨਾਂ ਦੇ ਜੋ ਬ੍ਰੇਨ ਫੰਕਸ਼ਨ ਉਹ ਅੱਛੀ ਤਰ੍ਹਾਂ ਕੰਮ ਕਰਨ ਉਹਨਾਂ ਦੇ ਚਾਈਲਡਹੁੱਡ ਦੇ ਅੰਦਰ ਹੀ ਆਪਣਾ ਵਧੀਆ ਤਰੀਕੇ ਨਾਲ ਉਹ ਸਹੀ ਹੋ ਪਾਏ ਸਨ ਗੱਲ ਕਰ ਤੁਸੀਂ ਰੈਸਪੀ ਦੇ ਅੰਦਰ ਜੋ ਸਨੈਕਸ ਦੇ ਅੰਦਰ ਹੈ ਸਰ ਔਰ ਇੱਕ ਪਫ ਜੋ ਤੁਸੀਂ ਪੋਪਕੋਰਨ ਦੇ ਜਗ੍ਹਾ ਪਫ ਮਿਲੇਟ ਹੈ ਉਹ ਬਾਜਰਾ ਦੇ ਬਹੁਤ ਵਧੀਆ ਬਣ ਜਾਂਦੇ ਨੇ ਜੁਹਾਰ ਦੇ ਬਹੁਤ ਵਧੀਆ ਬਣਦੇ ਨੇ ਕੁਕੀਜ਼ ਦੇ ਤੌਰ ਤੇ ਦਲੀਆ ਦੇ ਤੌਰ ਤੇ ਖਿਚੜੀ ਦੇ ਤੌਰ ਤੇ ਤੁਸੀਂ ਆਪਣਾ ਨਾ ਹਰ ਦਿਨ ਅਲੱਗ ਅਲੱਗ ਫਾਰਮ ਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਸਰ
ਅੱਛਾ ਡਾਕਟਰ ਵਿਆਸ ਜਿਵੇਂ ਹੁਣ ਤੁਸੀਂ ਦੱਸ ਰਹੇ ਸੀਗੇ ਕਿ ਕਈ ਤਰ੍ਹਾਂ ਦੀਆਂ ਪਰ ਹੁਣ ਜਿਵੇਂ ਬਾਜ਼ਾਰ ਜਾਵੇ ਕੋਈ ਜਿਵੇਂ ਮੈਨੂੰ ਬਹੁਤਾ ਕੈਨੇਡਾ ਵਿੱਚ ਮੈਂ ਕੋਡੋ ਮਿਲਟ ਤਾਂ ਬਹੁਤ ਲੈ ਕੇ ਆਉਂਦਾ ਰਿਹਾ ਤੇ ਘਰ ਮੈਂ ਬੇਸਿਕ ਸਟੇਪਲ ਡਾਇਟ ਦਾ ਹਿੱਸਾ ਬਣਾ ਲਿਆ ਸੀ ਉਹਨੂੰ ਹੁਣ ਇੰਡੀਆ ਚ ਆ ਕੇ ਤਾਂ ਮੈਂ ਵਰਾਇਟੀ ਚਲੋ ਪਿੰਡਾਂ ਤੋਂ ਦੇਸੀ ਬਾਜਰੇ ਦਾ ਆਟਾ ਤੇ ਹੋਰ ਜੌਂ ਚਰੀ ਇਹਨਾਂ ਦੇ ਆਟਾ ਮੰਗਾ ਲਈਦਾ ਮੈਨੂੰ ਕੋਈ ਫਰਕ ਨੀ ਲੱਗਦਾ ਬਹੁਤ ਵਧੀਆ ਟੇਸਟ ਲੱਗਦਾ ਤੇ ਮੈਂ ਖਾ ਕੇ ਵੀ ਖੁਸ਼ ਹੁੰਦਾ ਔਰ ਜਦੋਂ ਪ੍ਰੋਪਰਟੀਜ਼ ਪੜੀ ਦੀਆਂ ਫਿਰ ਤਾਂ ਹੋਰ ਵੀ ਖੁਸ਼ ਹੁੰਦਾ ਕਿ ਯਾਰ ਦੇਖੋ ਹਰ ਬੰਦਾ ਚਾਹੁੰਦਾ ਕਿ ਆਈ ਸ਼ੁੱਡ ਲੁੱਕ ਗੁੱਡ ਹਨਾ ਲੁੱਕ ਗੁੱਡ ਦੀ ਤਾਂ ਬਿਲੀਅਨਸ ਆਫ ਡਾਲਰ ਦੀ ਇੰਡਸਟਰੀ ਹੈ ਤੇ ਉਹਦੇ ਅਗੇਂਸਟ ਤੁਹਾਨੂੰ ਕੁਛ ਐਸਾ ਖਾਣਾ ਮਿਲ ਜੇ ਜਿਹੜਾ ਅੱਜ ਸ਼ਾਇਦ ਥੋੜੇ ਮਹਿੰਗੇ ਮਿਲਦੇ ਹੋਣਗੇ ਇਹ ਪਰ ਕੋਈ ਇਹ ਤੇ ਫਰਟੀਲਾਈਜ਼ਰ ਨਹੀਂ ਪਿਆ ਕੋਈ ਇਨਵਾਇਰਮੈਂਟ ਤੇ ਇੰਪੈਕਟ ਨਹੀਂ ਕਰਦੇ ਦੂਸਰਾ ਤੁਹਾਡੀ ਡਾਇਟ ਨੂੰ ਤੁਹਾਡੀ ਹੈਲਥ ਨੂੰ ਇੰਪਰੂਵ ਕਰ ਰਹੇ ਆ ਮਤਲਬ ਤੁਹਾਡੇ ਕੋਸਮੈਟਿਕ ਦਾ ਖਰਚਾ ਵੀ ਘੱਟ ਸਕਦਾ ਚਲੋ ਤੁਹਾਨੂੰ ਬਾਹਰੋਂ ਆਰਟੀਫਿਸ਼ਲੀ ਬਿਊਟੀਫੁਲ ਬਣਨ ਲਈ ਕਰੀਮਾਂ ਲਾਉਣੀਆਂ ਪੈਂਦੀਆਂ ਉਹੀ ਤੁਹਾਡੀ ਸਕਿਨ ਆਪਣੇ ਆਪ ਗਲੋ ਕਰਨ ਲੱਗ ਜਾਂਦੀ ਆ ਸੋ ਚੀਜ਼ ਤਾਂ ਬੜੀ ਬੈਟਰ ਹੋ ਜਾਂਦੀ ਹੈ ਪਰ ਇਹ ਹੈ ਕਿ ਜਦੋਂ ਹੁਣ ਪਹਿਲਾ ਬੰਦਾ ਜਾਏਗਾ ਕਈ ਵਾਰ ਸ਼ੋਅ ਸੁਣ ਕੇ ਤੇ ਉਹ ਬਾਜ਼ਾਰ ਜਾ ਕੇ ਇਹ ਸੋਚੇ ਕਿ ਮੈਂ ਆਟਾ ਉਠਾ ਲੂ ਇਸਕਾ ਜਾਂ ਮੈਂ ਦਾਣੇ ਉਠਾ ਲੂ ਗ੍ਰੇਨ ਚੱਕਣਾ ਚਾਹੀਦਾ ਸੋ ਜਿਹਦੇ ਵਿੱਚ ਐਕਸਪੈਰੀਮੈਂਟ ਕਰਨ ਦੇ ਚਾਂਸਸ ਗ੍ਰੇਨ ਨਾਲ ਜ਼ਿਆਦਾ ਹੁੰਦੇ ਆ ਵੀ ਚਲੋ ਖੀਰ ਬਣਾ ਲਈ ਚਲੋ ਦਲੀਆ ਬਣਾ ਲਿਆ ਜਾਂ ਆਟਾ ਲੈ ਕੇ ਪਹਿਲਾਂ ਰੋਟੀ ਦੀ ਐਕਸਪੈਰੀਮੈਂਟ ਕਰ ਲੈਣਾ ਚਾਹੀਦਾ ਸਟਾਰਟ ਬੰਦਾ ਕਿੱਥੋਂ ਕਰੇ
ਤੁਸੀਂ ਸਟਾਰਟ ਸਰ ਜਿਵੇਂ ਜੋ ਤੁਹਾਨੂੰ ਖਾਣੇ ਚ ਪਸੰਦ ਹੈ ਕਿਸੇ ਨੂਡਲਸ ਪਸੰਦ ਹੈ ਕਿਸੇ ਪਾਸਤਾ ਪਸੰਦ ਹੈ ਤੇ ਇਸਦੇ ਤੁਹਾਨੂੰ ਜੇ ਤੁਸੀਂ ਮਾਰਕੀਟ ਜਾਓਗੇ ਤੁਹਾਨੂੰ ਆ ਮਿਲੇਗਾ ਸਾਰੇ ਇਸਦੇ ਰਾਗੀ ਦੇ ਬਣਿਆ ਡੋਸਾ ਡੋਸਾ ਤੁਸੀਂ ਬਣਾ ਸਕਦੇ ਹੋ ਰਾਗੀ ਦਾ
ਅੱਛਾ
ਆਪਣੇ ਆਪਣਾ ਇੰਟਰਸਟ ਹੈ ਮੈਨੂੰ ਅਗਰ ਮੈਂ ਰੋਟੀ ਖਾਣਾ ਪਸੰਦ ਕਰਨੀ ਹੈ ਰਾਤ ਨੂੰ ਤੁਸੀਂ ਕਿ ਨਹੀਂ ਮੁਝੇ ਥੋੜਾ ਆਪਣਾ ਡੋਸਾ ਪਸੰਦ ਹੈ ਨਾ ਮੈਨੂੰ ਸਨੈਕ ਪਸੰਦ ਹੈ
ਕਹਾਣੀ ਹੈ ਕਿ ਤੁਸੀਂ ਇਹਦੇ ਵਿੱਚ ਇੰਨੀਆਂ ਚੀਜ਼ਾਂ ਬਾਰੇ ਤਾਂ ਦੱਸ ਦਿੱਤਾ ਮੈਨੂੰ ਇਹ ਦੱਸੋ ਕਿ ਜਿਵੇਂ ਪੰਜਾਬੀ ਦੇ ਵਿੱਚ ਇਹ ਸਾਰੇ ਦੇ ਨਾਂ ਆ ਗਏ, ਜਿਵੇਂ ਮੋਤੀ ਬਾਜਰਾ ਕਿ ਜਿਵੇਂ ਤੁਸੀਂ ਫੋਕਸ ਟੇਲ ਕਿਹਾ ਸੀ, ਥੋੜਾ ਜਿਹਾ ਕਈ ਨਾ ਵਰਡਸ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ, ਜਿਵੇਂ ਤੁਸੀਂ ਸੌਰਗਮ ਵੀ ਲਿਖਿਆ, ਜਵਾਰ ਚਰੀ ਕਿਹਨੂੰ ਕਈ ਰਾਗੀ ਵੀ ਮੈਨੂੰ ਪਤਾ, ਪਰ ਇਹਨਾਂ ਨੂੰ ਕੁਛ ਅੰਗਰੇਜ਼ੀ ਨਾਂ ਜਿਵੇਂ ਜਾਂ ਥੋੜਾ ਜਿਹਾ ਸੌਖਾ ਕਰ ਦੋ ਸਾਨੂੰ।
ਦੇਖੋ ਬੇਸਿਕ ਕਰਕੇ ਮੈਂ ਇੰਗਲਿਸ਼ ਵਿੱਚ ਨਾ ਸੌਰਗਮ ਜੋ ਹੈ ਨਾ ਉਹਨੂੰ ਹਿੰਦੀ ਜਵਾਰ ਕਹਿੰਦੇ ਤੇ ਪੰਜਾਬੀ ਲੋਕ ਚਰੀ ਕਹਿੰਦੇ ਨੇ, ਪੰਜਾਬ ਚ ਪ੍ਰੋਸੋ ਨੂੰ ਚੀਨਾ ਵੀ ਕਿਹਾ ਜਾਂਦਾ ਹੈ, ਕੋਡੋ ਜੋ ਕੋਡੋ ਮਿਲਟ ਹੈ ਉਹ ਕੋਦਰਾ ਦੇ ਨਾਮ ਤੇ ਹੈ, ਫੋਕਸ ਟੇਲ ਨੂੰ ਹਿੰਦੀ ਚ ਕੰਗਣੀ ਕਿਹਾ ਜਾਂਦਾ ਹੈ, ਪੰਜਾਬੀ ਚ ਕੰਗਣੀ ਕਿਹਾ ਜਾਂਦਾ ਹੈ, ਬਾਂਡਯਾਰਡ ਸਾਵਾਂ, ਸਾਵਾਂ ਦੀ ਖੀਰ ਬਣਦੀ ਹੈ ਜੋ ਲੋਕ ਫਾਸਟ ਰੱਖਦੇ ਨਵਰਾਤਰੇ ਫਾਸਟ ਹੁੰਦਾ ਉਹ ਸਾਵਾਂ ਦੀ ਖੀਰ ਖਾਧੀ ਜਾਂਦੀ ਹੈ, ਇੱਕ ਲਿਟਲ ਮਿਲਟ ਉਹਨੂੰ ਕੁਟਕੀ ਕਿਹਾ ਜਾਂਦਾ ਹੈ। ਇਹ ਵੀ ਹਿੰਦੀ ਕਾਫੀ ਅੱਛੀ ਇੰਪੋਰਟੈਂਸ ਹੈ ਕਿ ਇਹਨਾਂ ਦਾ ਇਹੀ ਕਿ ਹਿੰਦੀ ਇੰਗਲਿਸ਼ ਨਾਮ ਸਰੀ ਹੈ।
ਇਹ ਤਾਂ ਆਪਣੀ ਗੱਲਬਾਤ ਰਹਿ ਗਈ। ਹੁਣ ਤੁਸੀਂ ਮੈਨੂੰ ਇਹ ਦੱਸਿਓ ਵੀ ਜਿਵੇਂ ਆਪਾਂ ਚਲੋ ਲਾਰਜ ਦੇਖ ਕੇ ਇੰਡੀਆ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਦੇਖ ਉਹ ਬਾਅਦ ਵੀ ਲੋਕ ਜਾਗਰੂਕ ਹੋਏ ਨੇ, ਤੇ ਗੱਲ ਇਹ ਆ ਜਾਂਦੀ ਹੈ ਕਿ ਕਿੰਨਾ ਰਕਬਾ ਇਹਦੇ ਥੱਲੇ ਘਟਿਆ ਵਧਿਆ ਤੇ ਹੁਣ ਕੀ ਪੋਜੀਸ਼ਨ ਹੈ, ਤੇ ਹਾਊ ਫੀਸਬਲ ਐਂਡ ਵਾਇਬਲ ਇਟ ਇਜ਼ ਫਾਰ ਅਵਰ ਫਾਰਮਰਸ ਟੂ ਐਕਸਪੈਰੀਮੈਂਟ ਵਿਦ ਮਿਲਟਸ। ਕਈ ਵਾਰ ਹੁੰਦਾ ਕਿ ਛੋਟੀ ਕਿਸਾਨੀ ਲਈ ਵਾਇਬਲ ਨਹੀਂ ਹੈ, ਥੋੜਾ ਜਿਹਾ ਇਕਨੋਮਿਕ ਮਾਡਲ ਦੇ ਵਿੱਚ ਇਹਦੇ ਕੋਈ ਸਕੋਪ ਹੈ ਜਾਂ ਇਹ ਇੱਕ ਰੋਮੈਂਟਿਕ ਆਈਡੀਆ ਕਿ ਆਈ ਕੈਨ ਅਫੋਰਡ ਲਗਜ਼ਰੀ ਫੂਡ ਤੇ ਚਲੋ ਮੈਂ 2 ਕਿੱਲੇ ਆਪਣੇ ਬੀਜ ਲਾਂ, ਜਾਂ ਇਹਦੇ ਵਿੱਚ ਕਿਸਾਨਾਂ ਦਾ ਭਵਿੱਖ ਵੀ ਹੈ ਥੋੜਾ ਬਹੁਤ, ਕਿਉਂਕਿ ਤੁਸੀਂ ਲਗਾਤਾਰ ਕਿਸਾਨਾਂ ਨਾਲ ਗੱਲਬਾਤ ਕਰਦੇ ਹੋ ਯੂਨੀਵਰਸਿਟੀ ਦੇ ਐਕਸਪਰਟਸ ਦੇ ਤੌਰ ਤੇ ਜਾ ਕੇ, ਸੋ ਇਹਦਾ ਸਕੋਪ ਲੱਗਦਾ? ਕਿਉਂਕਿ ਅੱਜ ਕੱਲ੍ਹ ਤਾਂ ਇਹ ਗੱਲ ਹੈ ਕਿ ਜੇ ਮਾਰਕੀਟ ਹੋਏਗੀ ਪੈਸਾ ਬਣੇਗਾ ਤਾਂ ਵਿਚਾਰਾ ਗਰੀਬ ਕਿਸਾਨ ਲਾ ਕੇ ਕਹੂਗਾ ਕਿ ਮੈਂ ਇਹਨੂੰ ਟਰਾਈ ਕਰਕੇ ਦੇਖਾਂ, ਸੋ ਉਦਾਂ ਕੀ ਸਕੋਪ ਹੈ? ਇਹ ਤਾਂ ਹੋ ਗਿਆ ਨਾ ਵੀ ਇਹਦੀ ਵੈਲਿਊ ਤਾਂ ਬਹੁਤ ਅੱਛੀ ਹੈ, ਜੇ ਨਿਊਟ੍ਰੀਐਂਟ ਤੇ ਤਾਂ ਆਪਾਂ ਗੱਲ ਕਰ ਲਈ, ਹੁਣ ਇਹਦੀ ਇਕਨੋਮਿਕ ਫੀਸਿਬਿਲਿਟੀ ਕੀ ਆ ਉਹ ਤੇ ਥੋੜਾ ਜਿਹਾ ਚਾਨਣਾ ਪਾ ਦੋ।
ਓਕੇ, ਇਕਨੋਮਿਕ ਜੇ ਤੁਸੀਂ ਗੱਲ ਕਰਨੀ ਫਾਰਮਰ ਦੇ, ਅਸੀਂ ਪੁਆਇੰਟ ਆਫ ਵਿਊ ਤੇ ਗੱਲ ਕਰਨੀ ਆ, ਫਾਰਮਰ ਦਾ ਜੋ ਰਹਿੰਦਾ ਉਹ ਕੀ ਡਿਮਾਂਡ ਕਿੰਨੀ ਮਾਰਕੀਟ ਦੇ ਅੰਦਰ, ਜੋ ਪਹਿਲਾ ਸਾਡਾ ਪਰਪਸ ਇਹ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਏ ਕਿ ਇਹ ਸਭ ਚੀਜ਼ ਖਾਣ ਨਾਲ ਤੁਹਾਡੀ ਲਾਈਫ ਸਟਾਈਲ ਜੋ ਡਿਸਆਰਡਰਸ ਨੇ ਤੁਹਾਡੇ ਕਾਫੀ ਘੱਟ ਹੋ ਜਾਣਗੇ, ਇਹ ਤੁਹਾਡੇ ਖਾਣ ਦੇ ਫਾਇਦੇ ਨੇ, ਜੇ ਲੋਕ ਅਵੇਅਰ ਹੋਣ ਨਾ ਉਹਨਾਂ ਦੀ ਸਾਈਡ ਜਦੋਂ ਡਿਮਾਂਡ ਆਉਂਦੀ ਹੈ ਤਾਂ ਫਾਰਮਰਸ ਦੇ ਕਿ ਪ੍ਰੋਡਕਸ਼ਨ ਵੀ ਇਨਕਰੀਜ਼ ਕਰੇਗਾ। ਇਸ ਟਾਈਮ ਪੰਜਾਬ ਜੇ 1950s ਦੇ ਏਰੀਆ ਆਪਣਾ ਬਾਜਰਾ ਦੇ ਅੰਦਰ ਤਕਰੀਬਨ 2,70,000 ਹੈਕਟੇਅਰ ਏਰੀਆ ਦੇ ਅੰਦਰ ਬਾਜਰਾ ਖੇਤੀ ਹੋ ਰਹੀ ਸੀ ਸਰ, ਲੇਕਿਨ ਹੁਣ ਇਸ ਟਾਈਮ 2020 ਦਾ ਡਾਟਾ ਦੇਖਿਆ ਸੀ ਕਿ ਉਹਨੇ ਸਿਰਫ 500 ਤੱਕ ਆਪਣਾ ਰਹਿ ਗਿਆ ਹੈਕਟਰ, ਕਾਫੀ ਡਰਾਸਟਿਕ ਚੇਂਜ ਆ। ਹਾਂਜੀ, ਕਿਉਂ ਕੀਤਾ ਉਹਨੇ? ਡਿਮਾਂਡ ਘੱਟ ਗਈ, ਡਿਮਾਂਡ ਹੀ ਨੀ ਜਦੋਂ ਆ ਰਹੀ, ਲੋਕਾਂ ਨੂੰ ਪਤਾ ਹੀ ਨੀ ਹੈ ਕਿ ਆ ਮਿਲਟਸ ਕਿਉਂ ਖਾਈਏ ਜਦੋਂ ਸਾਨੂੰ ਈਜ਼ੀ ਰੋਟੀ ਕਣਕ ਦੀ ਮਿਲ ਜਾਂਦੀ ਹੈ, ਪੈਟੀ ਆਸਾਨੀ ਨਾਲ ਮਿਲ ਜਾਂਦਾ, ਅਸੀਂ ਕਿਉਂ ਖਾਈਏ? ਇਸ ਕਰਕੇ ਅੱਜ ਫਾਰਮਰਸ ਦੇ ਉੱਤੇ ਪ੍ਰੈਸ਼ਰ ਆਉਂਦਾ ਕਿ ਉਸਨੇ ਵੀ ਤੇ ਆਪਣੇ ਜੋ ਫਸਲ ਹੈ ਉਹ ਵੇਚਣੀ ਹੈ ਮਾਰਕੀਟ ਦੇ ਅੰਦਰ, ਤੇ ਜਦੋਂ ਲੋਕਾਂ ਦੇ ਮਾਰਕੀਟ ਅਵੇਅਰ ਹੋਣਗੇ ਲੋਕ, ਤੇ ਜਦੋਂ ਆ ਡਿਮਾਂਡ ਆਏ ਪ੍ਰੋਡਕਸ਼ਨ ਵੀ, ਹੁਣ ਜਦੋਂ ਜਿਵੇਂ ਇਹ ਜੋ ਪੂਰਾ ਸਾਲ ਰਿਹਾ ਲੋਕਾਂ ਨੂੰ ਬਹੁਤ ਅਵੇਅਰਨੈਸ ਆਈ, ਅਸੀਂ ਜਦੋਂ ਜਾਂਦੇ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੇਲਾ ਕਿਸਾਨ ਮੇਲਾ ਦੇ ਅੰਦਰ ਗਏ, ਇੱਕ ਇੰਸਟੀਚਿਊਟ ਹੈ ਲੁਧਿਆਣਾ ਦੇ ਅੰਦਰ ਸੈਂਟਰ ਇੰਸਟੀਚਿਊਟ ਫਾਰ ਫੂਡ ਟੈਕਨੋਲੋਜੀ, ਉੱਥੇ ਜਿੰਨਾ ਵੀ ਉਸ ਟਾਈਮ ਫਾਰਮਰਸ ਆਏ ਸੈਲਫ ਹੈਲਪ ਗਰੁੱਪਸ ਦੇ ਜਾਂ ਉਹਨਾਂ ਦੀ ਆਪਣੀ ਆਪਣੀ ਬ੍ਰਾਂਡਿਡ ਫਾਰਮਰ ਦੇ ਵੀ ਸਾਰੇ ਸਾਰੇ ਮਿਲਟਸ ਦੇ ਪ੍ਰੋਡਕਟ ਹੀ ਲੈ ਕੇ ਆਏ ਹੋਏ ਸੀ, ਔਰ ਮਿਲਟ ਲੋਕ ਬਹੁਤ ਆਪਣੇ ਚੋਇਸ ਨਾਲ ਖਰੀਦਣਾ ਆ ਰਹੇ ਸੀ, ਉਹਨਾਂ ਦੇ ਛੋਟੇ ਛੋਟੇ ਅਗਰ ਉਹਨਾਂ ਨੇ 200 ਗ੍ਰਾਮ ਦਾ ਵੀ ਬਣਾਇਆ ਤਾਂ ਉਹਦੀ ਉਹਨਾਂ ਦੀ ਪ੍ਰਾਈਸ 200-300 ਰੁਪਏ ਸੀ, ਬਹੁਤ ਮੇਰੀ ਯੂਨੀਵਰਸਿਟੀ ਚ ਇੱਥੇ ਪ੍ਰੋਗਰਾਮ ਕਰਵਾਇਆ ਆਪਣਾ, ਦੋ ਦਿਨ ਦਾ ਪ੍ਰੋਗਰਾਮ ਸੀ, ਉਹਦੇ ਅੰਦਰ ਅਸੀਂ ਪ੍ਰੋਡਕਟ ਰੱਖੇ, ਲੋਕਾਂ ਨੇ ਬਹੁਤ ਇੰਟਰਸਟ ਲਿੱਤਾ ਇਹਦੇ ਅੰਦਰ ਕਿ ਅੱਛਾ ਕਿ ਅਸੀਂ ਮਹਿੰਗਾ ਵੀ ਖਰੀਦ ਲਾਂਗੇ, ਅਸੀਂ ਅਗਰ ਤੁਸੀਂ ਮਾਰਕੀਟ ਚ ਅਸੀਂ ਆਉਂਦਾ ਹੈ ਤੇ। ਤੋ ਫਾਰਮਰਸ ਦੇ ਨਾਲ ਕੀ ਹੈ ਕਿ ਜੋ ਅਸੀਂ ਪਹਿਲੇ ਗੱਲ ਕਰ ਲਈ ਕਿ ਡਿਮਾਂਡ ਅਗਰ ਇਨਕਰੀਜ਼ ਹੋ ਰਹੀ ਹੈ, ਲੋਕ ਅਵੇਅਰ ਹੋ ਰਹੇ ਨੇ ਇਸ ਚੀਜ਼ ਤੋਂ, ਔਰ ਦੂਸਰਾ ਜੋ ਹੈ ਕਿ ਪੈਟੀ ਵਾਸਤੇ ਇੱਕ ਅਗਰ ਕਿਲੋ ਚਾਵਲ ਤੁਸੀਂ ਖਾ ਰਹੇ ਹੋ ਉਹਨੂੰ ਤਕਰੀਬਨ 3-4 ਲੀਟਰ ਪਾਣੀ ਪੈਂਦੀ ਇੱਕ ਕਿਲੋ ਚਾਵਲ ਨੂੰ ਕੀ ਕਹਿੰਦੇ ਨੇ ਤਿਆਰ ਕਰਨ ਵਾਸਤੇ, ਹਾਂਜੀ, ਜੋ ਫੀਲਡ ਵਿੱਚ ਹੁੰਦਾ ਹੈ, ਤੋ ਪਾਣੀ ਦੇ ਜੋ ਵਾਟਰ ਟੇਬਲ ਹੈ ਪੰਜਾਬ ਦੇ ਵਿੱਚ ਬਹੁਤ ਨੀਚੇ ਜਾ ਚੁੱਕੇ, ਡਾਰਕ ਜ਼ੋਨ ਦੇ ਅੰਦਰ ਚਲਾ ਗਿਆ। ਦੂਸਰਾ ਫਰਟੀਲਾਈਜ਼ਰ ਔਰ ਪੈਸਟੀਸਾਈਡ ਜੋ ਹੈ ਇਹਦੇ ਤੇ ਪੈਸਾ ਲੱਗਦਾ ਹੈ, ਫਾਰਮਰ ਹੈ, ਪਾਣੀ ਦੀ ਰਿਕੁਆਇਰਮੈਂਟ ਘੱਟ ਗਈ, ਫਰਟੀਲਾਈਜ਼ਰ ਦਾ ਪੈਸਾ ਜੋ ਘੱਟ ਗਿਆ, ਦੂਸਰਾ ਜੋ ਲੇਬਰ ਜੋ ਲੱਗਦੀ ਉਹਦੀ ਉੱਥੇ ਜਦੋਂ ਉਹਨੂੰ ਪੈਸਾ ਲਗਾਉਣਾ ਪੈਂਦਾ ਉਹ ਘੱਟ ਹੋ ਗਿਆ। ਇਸ ਤਰ੍ਹਾਂ ਕੀ ਹੁੰਦਾ ਕਿ ਫਾਰਮਰ ਨੂੰ ਬੈਨੀਫਿਟ ਹੀ ਹੋਏਗਾ ਅਗਰ ਉਹ ਪੈਡੀਆਂ ਵੇਟ ਦੇ ਸ਼ਿਫਟ ਹੋ ਕੇ ਮਿਲਰ 'ਚ ਆਉਂਦਾ, ਕਿਉਂਕਿ ਉਹਦਾ ਜਿਵੇਂ ਮੈਂ ਦੱਸਿਆ ਕਿ ਫਰਟੀਲਾਈਜ਼ਰ ਕੰਮ ਡਾਲਣਾ ਪਿਆ, ਉਹਨੂੰ ਪੈਸਟੀਸਾਈਡ ਕੰਮ ਡਾਲਣਾ ਪਿਆ, ਉਹਦੇ ਪਾਣੀ ਕੰਮ ਹੋਇਆ, ਤਾਂ ਉਸਨੂੰ ਉਹ ਜੋ ਖਰਚਾ ਉਹਨੇ ਉੱਥੇ ਲਗਾਉਣਾ ਸੀ ਉਹ ਬਚ ਗਿਆ। ਜਿਵੇਂ ਜ਼ਿਆਦਾ ਅੱਜ ਔਰ ਅੱਜ ਕੱਲ ਵਰਲਡ ਦੇ ਔਰਗੈਨਿਕ ਫਾਰਮਿੰਗ ਦਾ ਬਹੁਤ ਚੱਲਦਾ ਪਿਆ ਟ੍ਰੈਂਡ, ਔਰਗੈਨਿਕ ਔਰ ਨੈਚੁਰਲ ਫਾਰਮਿੰਗ ਤੇ ਅੱਜ ਕੱਲ ਤੁਸੀਂ ਮਾਰਕੀਟ ਜਾਓਗੇ ਲਿਖਿਆ ਹੈਗਾ ਕਿ ਔਰਗੈਨਿਕ ਪ੍ਰੋਡਕਟ ਹੈ, ਲੋਕ ਜ਼ਿਆਦਾ ਪੈਸਾ ਦੇ ਕੇ ਵੀ ਖਰੀਦਣਾ ਚਾਹੁੰਦੇ ਨੇ, ਤਾਂ ਫਾਰਮਰਸ ਵਾਸਤੇ ਵੀ ਇੱਕ ਡਿਮਾਂਡ ਦੇ ਉੱਤੇ ਹੈ ਸਾਰਾ ਕੁਛ। ਡਿਮਾਂਡ ਅਗਰ ਇਨਕਰੀਜ਼ ਹੋਏਗੀ ਤਾਂ ਪ੍ਰੋਡਕਸ਼ਨ ਵੀ ਸਲੋਲੀ ਸਲੋਲੀ ਇਨਕਰੀਜ਼ ਹੋ ਜਾਏਗਾ। ਔਰ ਜੇ ਜੋ ਡਿਕਲੇਅਰ ਕੀਤਾ ਗਿਆ ਸਾਲ ਇਸਨੂੰ ਕਾਫੀ ਕਾਫੀ ਲੋਕ ਅਵੇਅਰ ਹੋਏ ਨੇ ਔਰ ਲੋਕਾਂ ਨੂੰ ਪਤਾ ਚੱਲਿਆ ਕਿ ਹਾਂ ਹੁਣ ਸਾਨੂੰ ਆਪਣੇ ਜੋ ਰੂਟਸ ਦੇ ਉੱਤੇ ਵਾਪਿਸ ਜਾਣਾ ਚਾਹੀਦਾ।
ਪਰਫੈਕਟ। ਤੇ ਡਾਕਟਰ ਵਿਆਸ ਇੱਕ ਵਾਰੀ ਮੈਂ ਸਟੂਡੀਓ ਦਾ ਨੰਬਰ ਦੱਸ ਦਿੰਦਾ ਜੀ, ਮੇਰੇ ਕੋਲ ਇੱਕ ਦੋ ਗੱਲਾਂ ਬਾਤਾਂ ਵੀ ਆਈਆਂ ਸੀ। 416-6620-7784-1617-2017-78 ਸਾਡੇ ਸਟੂਡੀਓ ਦਾ ਨੰਬਰ ਹੈ। ਜੇਕਰ ਤੁਹਾਡਾ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਭੇਜ ਸਕਦੇ ਹੋ ਸਟੂਡੀਓ, ਵੀ ਫੋਨ ਤੇ ਵੀ ਗੱਲ ਕਰ ਸਕਦੇ ਹੋ, ਅਸੀਂ ਕਾਲ ਐਂਟਰਟੇਨ ਕਰ ਸਕਦੇ ਹਾਂ। ਸਾਡੇ ਕੋਲ 7-8 ਮਿੰਟ ਹੋਰ ਨੇ। ਔਰ 7802-437-0033 ਮੇਰਾ ਸੈੱਲ ਨੰਬਰ ਹੈ, ਜੇ ਕੋਈ ਕੁਇਕ ਟੈਕਸਟ ਭੇਜਣਾ ਹੋਵੇ। ਸੋ ਇੱਕ ਤਾਂ ਇਹ ਗੱਲ ਆ ਰਹੀ ਸੀ, ਕਹਿੰਦੇ ਵੀ ਉੱਧਰ ਐਕਸਪੈਂਸਿਵ ਹੈ ਬਾਹਰ ਜਿੱਥੇ ਕਿਤੇ ਵੀ ਆਪਾਂ ਲੈਂਦੇ ਹਾਂ। ਉਹ ਤੁਸੀਂ ਹੁਣ ਉਹਦਾ ਮਾਡਲ ਤਾਂ ਦੱਸ ਹੀ ਦਿੱਤਾ ਕਿ ਜੇ ਹੌਲੀ ਹੌਲੀ ਇਹਨੂੰ ਲੈ ਕੇ ਆਪਾਂ ਚੱਲਦੇ ਹਾਂ ਤੇ ਲੋਕ ਇਹਨੂੰ ਕਰਕੇ ਚੱਲਦੇ ਆ, ਜੇ ਹੁਣ ਭਾਰਤ ਦੇ ਵਿੱਚ ਮੋਦੀ ਸਰਕਾਰ ਹੋ ਰਹੀਆਂ ਨੇ ਇੰਨੀ ਦੂਰ ਤੱਕ ਇਹਦੀ ਗੱਲ ਕੀਤੀ ਹੈ ਇੰਟਰਨੈਸ਼ਨਲ ਲੈਵਲ ਤੇ, ਤਾਂ ਨੈਚੁਰਲੀ ਫਾਰਮਰਸ ਨੂੰ ਕੁਝ ਇਨਸੈਂਟਿਵ ਦੇਣਗੇ ਤੇ ਇਹਦਾ ਸਿਹਤ ਦਾ ਵੀ ਫਾਇਦਾ। ਤੇ ਇਹ ਮੇਰੇ ਖਿਆਲ ਦੇ ਵਿੱਚ ਇਹ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਹੈ, ਇਹਦੇ ਵਿੱਚ ਕੋਈ ਰੁਕਾਵਟ ਵਾਲੀ ਗੱਲ ਤਾਂ ਹੈ ਨਹੀਂ। ਬਟ ਹਾਊ ਸਿੰਸੀਅਰ ਦੀ ਗਵਰਨਮੈਂਟਸ ਆਰ ਕਿ ਉਹ ਕਿੰਨਾ ਕਿਹਨੂੰ ਅੱਗੇ ਖਿੱਚ ਕੇ ਉਸ ਪੱਧਰ ਤੱਕ ਲੈ ਕੇ ਜਾਣਾ ਚਾਹੁੰਦੇ ਹੋਣਗੇ ਤਾਂ ਫਿਰ ਉਹਦੇ ਰਿਜ਼ਲਟਸ ਆਪਾਂ ਨੂੰ ਪਤਾ ਲੱਗ ਹੀ ਜਾਣਗੇ। ਪਰ ਆਮ ਤੌਰ ਦੇ ਉੱਤੇ ਤੁਹਾਨੂੰ ਲੱਗ ਰਿਹਾ ਕਿ ਜਿੰਨਾ ਕੁ ਤੁਸੀਂ ਲੋਕਾਂ ਚ ਗਏ ਹੋ ਪਬਲਿਕ ਦਾ ਕੀ ਰੁਝਾਨ ਹੈ, ਆਮ ਕਿਸਾਨੀ ਮੰਨ ਲਈ ਜਾਂਦਾ ਕਿਉਂਕਿ ਸਰਕਾਰਾਂ ਦਾ ਤਾਂ ਇਨਸੈਂਟਿਵ ਲੈਣ ਦੇ ਤਰੀਕੇ ਆ ਜਾਂ ਔਰਗੈਨਿਕ ਹੈ ਜਾਂ ਕੁਛ ਇਸ ਤਰ੍ਹਾਂ ਦਾ, ਕੋਈ ਯੂਨੀਵਰਸਿਟੀ ਲੈਵਲ ਤੇ ਤੁਹਾਨੂੰ ਕੁਛ ਪਤਾ ਲੱਗ ਰਿਹਾ ਕਿ ਯੋਰ ਆਈਡੀਆ ਇਜ ਪੈਨੀਟ੍ਰੇਟਿੰਗ ਇਨ ਟੂ ਦਾ ਮਾਈਂਡਸ ਆਫ ਪੀਪਲ ਔਰ ਵੈਦਰ ਇਟ ਇਜ਼ ਗੋਇੰਗ ਟੂ ਦੀ ਮੈਸੇਜ ਔਰ ਨੋਟ, ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿ ਵਟ ਯੂ ਕੈਨ ਡੂ ਐਟ ਯੋਰ ਐਂਡ ਐਂਡ ਵਟ ਕਾਇੰਡ ਆਫ ਰਿਸਪੋਂਸ ਯੂ ਆਰ ਗੈਟਿੰਗ ਫਰੋਮ ਦਾ ਮੈਸੇਜ ਐਂਡ ਦਾ ਫਾਰਮਰਸ, ਤੁਹਾਡਾ ਆਪਣੇ ਤਜਰਬੇ ਕਿਹੋ ਜਿਹੇ ਰਹੇ ਆ ਹੁਣ ਨਿਰੋਲ ਆਪਣੇ ਤਜਰਬੇ ਜਦੋਂ ਤੁਸੀਂ ਇਹ ਐਕਸਪਲੇਨ ਕਰਦੇ ਹੋ? ਹਾਂਜੀ,
ਜੋ ਆਪਣੇ ਅਸੀਂ ਤਜਰਬੇ ਜਾਂ ਫਾਰਮਰਸ ਦੀ ਗੱਲ ਕਰਨੀ ਆ, ਉਸ ਟਾਈਮ ਸਾਨੂੰ ਆਹੀ ਤੁਸੀਂ ਗੱਲ ਕੀ ਗਵਰਨਮੈਂਟ ਨੇ ਜਦੋਂ ਆ ਗੱਲ ਕੀਤੀ ਹੈ ਨੈਸ਼ਨਲ ਲੈਵਲ ਤੇ, ਤਾਂ ਪੋਲਿਸੀਜ਼ ਵੀ ਆਈਆਂ ਜੋ ਸਾਡੇ ਇੱਕ ਜਿਵੇਂ ਇੰਸਟੀਟਿਊਟ ਨੇ ਸੈਂਟਰ ਇੰਸਟੀਟਿਊਟ ਇੰਡੀਅਨ ਇੰਸਟੀਟਿਊਟ ਮੇਜ ਰਿਸਰਚ, ਇਹਨਾਂ ਨਾਲ ਜੁੜ ਕੇ ਉਹਨਾਂ ਨੇ ਕਾਫੀ ਸਾਰੇ ਪ੍ਰੋਗਰਾਮ ਕਰਵਾ ਰਹੇ ਨੇ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਏ, ਲੇਕਿਨ ਜੋ ਇੱਕ ਪੋਲਿਸੀਜ਼ ਹੈ ਉਹਨਾਂ ਨੂੰ ਹੋਰ ਇਨਕਰੀਜ਼ ਕਰਨ ਦੀ ਜ਼ਰੂਰਤ ਹੈ ਸਰ। ਪੋਲਿਸੀਜ਼ ਹੋਰ ਆਣ ਇਹਦੇ ਉੱਤੇ, ਸਬਸਿਡੀ ਜੋ ਮਿਲੀ ਪੈਦੀ ਫਾਰਮਰ ਥੋੜਾ ਇਨਕਰੀਜ਼ ਹੋਏਗਾ ਤੇ ਫਾਰਮਰ ਮੋਟੀਵੇਟ ਹੁੰਦਾ ਹੈ, ਕਿਉਂਕਿ ਚਾਹੇ ਕੁਛ ਵੀ ਗੱਲ ਕਰ ਲਈ ਜੋ ਪੈਡੀ ਤੋਂ ਇਕਨੋਮਿਕ ਰਿਟਰਨ ਆਉਂਦਾ ਵੀਟ ਤੋਂ ਆਉਂਦਾ ਉਹ ਜ਼ਿਆਦਾ ਐਸ ਕੰਪੇਅਰ ਟੂ ਮਿਲੇਟ ਸਰ, ਤਾਂ ਫਾਰਮਰ ਨੂੰ ਫਾਇਦਾ ਉੱਧਰ ਦਿੱਤਾ ਹੈ ਪੈਡੀ ਦੇ ਅੰਦਰ, ਕਿਉਂਕਿ ਜਦੋਂ ਇੱਦੀ ਸਬਸਿਡੀ ਉਹਨੂੰ ਮਿਲਦੀ ਹੈ ਜਾਂ ਉਹਨੇ ਕੋਈ ਪੋਲਿਸੀ ਹੋਰ ਜ਼ਿਆਦਾ ਅਗਰ ਗਵਰਨਮੈਂਟ ਕਰਦੀ ਹੈ ਤੇ ਫਾਰਮਰ ਦੇ ਤਾਂ ਕਾਫੀ ਬੈਨੀਫਿਟ ਰਹੇਗਾ। ਦੂਸਰਾ ਇੱਕ ਹੋਰ ਪੁਆਇੰਟ ਮੈਂ ਜਿਵੇਂ ਮੈਂ ਪਹਿਲੇ ਗੱਲ ਕਰ ਰਹੀ ਸੀ ਕਿ ਜਿਵੇਂ ਐਡਵਰਸ ਵੈਦਰ ਕੰਡੀਸ਼ਨ ਨੇ, ਪਾਣੀ ਦੇ ਘੱਟ ਨੇ, ਐਰਿਡ ਰੀਜ਼ਨ ਨੇ, ਜਾਂ ਜਿੱਥੇ ਤੁਸੀਂ ਪੈਡੀ ਗਰੋ ਜਾਂ ਇਹ ਸਭ ਚੀਜ਼ਾਂ ਨਹੀਂ ਕਰ ਸਕਦੇ, ਉਹ ਜੋ ਇੱਕ ਤਰ੍ਹਾਂ ਦੇ ਲੈਂਡ ਜਿਹਦੇ ਅੰਦਰ ਸੋਇਲ ਵੀ ਨਿਊਟ੍ਰੀਟਿਵ ਇੰਨੀ ਨਹੀਂ ਹੈ, ਆਪਾਂ ਉਸ ਕਰੋਪ ਇਵੇਂ ਅਗਲੀ ਕਰੋਪ ਉੱਥੇ ਵੀ ਲਗਾ ਸਕਦੇ ਜਿੱਥੇ ਪੈਡੀ ਗਰੋ ਅਸੀਂ ਕਰ ਨਹੀਂ ਸਕਦਾ ਫਾਰਮਰ। ਉਸਨੇ ਕਿਉਂਕਿ ਸ਼ੋਰਟ ਗਰੋਇੰਗ ਇੰਨੀ ਰਹਿੰਦੀ ਹੈ ਕਿ ਹਾਰਵੈਸਟਿੰਗ ਜੋ ਪੀਰੀਅਡ ਹੈ ਨਾ ਉਹ ਕੋਈ 65 ਤੋਂ ਲੈ ਕੇ 80 ਦਿਨ ਦਾ ਹੁੰਦਾ ਹੈ, ਦੂਸਰੀ ਕਰੋਪ ਫਿਰ ਉਹਨੂੰ ਕੋਈ 3-5 ਮੰਥ ਹੋ ਜਾਂਦਾ ਹੈ, ਸ਼ੋਰਟ ਡਿਊਰੇਸ਼ਨ ਕਰੋਪ ਹੈ, ਇੱਕ ਇਹ
ਸਾਡੇ ਨਾਲ ਡਾਕਟਰ ਸ਼ਾਲੂ ਵਿਆਸ ਹੁਸ਼ਿਆਰਪੁਰ ਤੋਂ ਤੇ ਇਹਨਾਂ ਨਾਲ ਅੱਜ ਸਾਡੀ ਗੱਲਬਾਤ ਹੋਈ ਹੈ ਤੇ ਪੰਜਾਬ ਦੇ ਕਿਸਾਨੀ ਦੇ ਬਾਰੇ ਵੀ ਅਸੀਂ ਇਹਦੇ ਵਿੱਚ ਗੱਲਾਂ ਕੀਤੀਆਂ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਤਾਂ ਕਣਕ ਤੇ ਝੋਨੇ ਦੇ ਚੱਕਰ ਵਿੱਚ ਹੀ ਰੋਲਿਆ ਪਿਆ। ਬਿਲਕੁਲ ਬਾਈ ਜੀ, ਇਸ ਚੱਕਰ ਵਿੱਚੋਂ ਨਿਕਲਣ ਵਾਸਤੇ ਬਹੁਤ ਵਧੀਆ ਕੋਈ ਨਵੇਂ ਫਾਰਮੂਲੇ ਤੇ ਇਦਾਂ ਦੇ ਸਟੂਡੈਂਟ ਨੇ ਜਿਹੜੇ ਪ੍ਰੋਫੈਸਰ ਨੇ ਰਿਸਰਚ ਔਨ ਗਰਾਊਂਡ ਕਰਦੇ ਆ ਉਹਨਾਂ ਦੀ ਸਹਾਇਤਾ ਕਰਨ ਦੀ ਲੋੜ ਹੈ। ਹੁਣ ਮੇਰੇ ਕੋਲ ਤਾਂ ਸਮਾਂ ਘੱਟ ਹੈ ਜੀ, ਮੈਂ ਅੰਕ ਭਟਨਾਗਰ ਸਾਹਿਬ ਸਾਡੇ ਸਪੋਂਸਰ ਨੇ 6472702-6427-702-2023 ਇਹਨਾਂ ਦਾ ਨੰਬਰ ਹੈ, ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਸਟੀਟਿਊਸ਼ਨਲ, ਪ੍ਰਾਈਵੇਟ, ਸੈਲਫ ਇੰਪਲੋਇਡ, ਡੈਟ ਕੰਸੋਲੀਡੇਸ਼ਨ, ਐਕੁਟੀ ਲਾਈਨ ਆਫ ਕ੍ਰੈਡਿਟ, ਫਸਟ ਐਂਡ ਸੈਕੰਡ ਮੋਰਗੇਜਸ, ਨਿਊ ਇਮੀਗ੍ਰੈਂਟਸ ਐਂਡ ਰੀਫਾਈਨਾਂਸ ਵਰਗੀਆਂ ਸੇਵਾਵਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ। ਰਾਜਾ ਬਾਦਸ਼ਾਹ ਸਾਹਿਬ, ਰਾਜਾ ਮੁਦੱਸਰ ਸਾਹਿਬ, 6472903773, 6472903773 ਇਹਨਾਂ ਦਾ ਨੰਬਰ ਹੈ। ਤੇ ਜੇ ਤੁਹਾਡੇ ਕੋਲ ਦੋ ਕਾਰਾਂ ਤੇ ਇੱਕ ਘਰ, ਦੋ ਕਾਰਾਂ ਤੇ ਇੱਕ ਘਰ ਹੋਵੇ ਤਾਂ ਤੁਸੀਂ ਇਹਨਾਂ ਕੋਲ ਰਿਨਿਊਬਲ ਕਰਵਾਉਣ ਦੇ ਯੋਗ ਹੁੰਦੇ ਹੋ, ਤੁਹਾਡੀ ਸ਼ਰਤਾਂ ਪੂਰੀਆਂ ਹੁੰਦੀਆਂ, ਤਾਂ ਯੂ ਕੈਨ ਅਵੇਲ ਆ ਰਿਬੇਟ ਆਫ ਅਰਾਊਂਡ $1,775 ਤੱਕ ਦੀ ਵੀ ਤੁਸੀਂ ਰਿਬੇਟ ਹਾਸਲ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਨੂੰ ਸੁਣਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਦੇਰ ਵਰ ਸਮ ਕੁਐਸਚਨਸ ਵਿਚ ਵੀ ਐਂਟਰਟੇਨ, ਥੈਂਕ ਯੂ ਫਾਰ ਯੂਅਰ ਕੁਐਸਚਨਸ, ਤੇ ਬਾਕੀ ਕੱਲ ਮਿਲਦੇ ਹਾਂ ਜੀ ਸਵੇਰੇ 7 ਵਜੇ। ਥੈਂਕ ਯੂ, ਬਾਏ ਬਾਏ, ਟਾਟਾ।
ਤੁਸੀਂ ਸੁਣ ਰਹੇ ਹੋ 770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ, ਮੈਂ ਹਾਂ ਕੁਨਾਲ ਸ਼ਰਮਾ। ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਹਮਾਸ ਤੇ ਇਜ਼ਰਾਈਲ ਨੇ ਹੋਰ ਬੰਦੀ ਰਿਹਾ ਕੀਤੇ, ਜੰਗਬੰਦੀ ਦੀ ਮਿਆਦ ਚ ਵਾਧੇ, CIA ਦਾ ਮੁਖੀ ਕਤਰ ਪੁੱਜਿਆ। ਸਾਈਫਰ ਮਾਮਲੇ ਦੇ ਵਿਚ ਅੰਡਿਆਲਾ ਜੇਲ੍ਹ ਵਿਚ ਹੀ ਚੱਲੇਗਾ ਇਮਰਾਨ ਖਿਲਾਫ਼ ਮੁਕੱਦਮਾ। ਗਾਜ਼ਾ ਸੰਕਟ ਤੇ ਭਾਰਤ ਦੇ ਰੁੱਖ ਨੇ ਪਹਿਲੇ ਦਿਨ ਤੋਂ ਹੀ ਧਿਆਨ ਖਿੱਚਿਆ ਹੈ ਇਜ਼ਰਾਈਲੀ ਰਾਜਦੂਤ। ਸੁਰੰਗ ਚ ਫਸੇ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ। ਸੂਰਤ ਚ ਕੈਮੀਕਲ ਫੈਕਟਰੀ ਨੂੰ ਲੱਗੀ ਅੱਗ, ਧਮਾਕੇ ਕਾਰਨ 24 ਜ਼ਖਮੀ। ਹੁਣ ਖ਼ਬਰਾਂ ਵਿਸਥਾਰ ਨਾਲ। ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਅਤੇ ਇਜ਼ਰਾਈਲ ਦਰਮਿਆਨ ਜੰਗਬੰਦੀ ਤੋਂ 5ਵੇਂ ਦਿਨ ਮੰਗਲਵਾਰ ਨੂੰ ਹਮਾਸ ਨੇ 12 ਬੰਦੀਆਂ ਨੂੰ ਰਿਹਾਅ ਕਰ ਦਿੱਤਾ, ਜਦੋਂ ਕਿ ਇਜ਼ਰਾਈਲ ਨੇ ਆਪਣੀਆਂ ਜੇਲ੍ਹਾਂ ਵਿਚੋਂ ਬੰਦ 30 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਜ਼ਰਾਈਲ ਨੇ ਕਿਹਾ ਕਿ ਹਮਾਸ ਵੱਲੋਂ ਰਿਹਾਅ ਕੀਤੇ ਉਸਦੇ 10 ਨਾਗਰਿਕ ਅਤੇ 2 ਥਾਈ ਨਾਗਰਿਕ ਇਜ਼ਰਾਈਲੀ ਪਰਤ ਗਏ ਸਨ। ਇਸ ਤੋਂ ਬਾਅਦ ਇਜ਼ਰਾਈਲ ਨੇ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਦੋਵਾਂ ਧਿਰਾਂ ਵੱਲੋਂ ਬੁੱਧਵਾਰ ਰਾਤ ਨੂੰ ਬੰਦੀਆਂ ਅਤੇ ਕੈਦੀਆਂ ਦੇ ਅੰਤਿਮ ਦੌਰ ਦੀ ਰਿਹਾਈ ਤੋਂ ਬਾਅਦ ਜੰਗਬੰਦੀ ਦੀ ਮਿਆਦ ਖਤਮ ਹੋ ਜਾਵੇਗੀ। ਸੂਤਰਾਂ ਮੁਤਾਬਕ ਅਮਰੀਕੀ ਖੁਫੀਆ ਏਜੰਸੀਆਂ CIA ਦੇ ਨਿਰਦੇਸ਼ਕ ਵਿਲੀਅਮ ਬਰਨਸ ਅਤੇ ਡੇਵਿਡ ਬਰਨੀਆ ਜੰਗਬੰਦੀ ਨੂੰ ਵਧਾਉਣ ਅਤੇ ਹੋਰ ਬੰਦੀਆਂ ਦੀ ਰਿਹਾਈ ਬਾਰੇ ਚਰਚਾ ਕਰਨ ਲਈ ਕਤਰ ਵਿਚ ਹਨ। ਕਤਰ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਕਰਾਉਣ ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਅੱਜ ਖੁਫੀਆ ਦਸਤਾਵੇਜ਼ ਲੀਕ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ਼ ਮੁਕੱਦਮਾ ਜੇਲ੍ਹ ਵਿਚ ਖੁੱਲ੍ਹੀ ਅਦਾਲਤ ਵਿਚ ਹੀ ਚਲਾਏ ਜਾਣ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਸਾਬਕਾ ਪ੍ਰਧਾਨ ਮੰਤਰੀ ਨੂੰ ਆਮ ਅਦਾਲਤ ਵਿਚ ਸੁਣਵਾਈ ਲਈ ਪੇਸ਼ ਨਹੀਂ ਕੀਤਾ ਸੀ। ਪਾਕਿਸਤਾਨੀ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ 26 ਸਤੰਬਰ ਤੋਂ ਰਾਵਲਪਿੰਡੀ ਦੀ ਅੰਡਿਆਲਾ ਜੇਲ੍ਹ ਵਿਚ ਬੰਦ ਹਨ। ਇਸਲਾਮਾਬਾਦ ਹਾਈਕੋਰਟ ਨੇ ਪਿਛਲੇ ਹਫ਼ਤੇ ਕਾਰਵਾਈ ਨੂੰ ਅਡੁੱਗਵੀਂ ਕਰਾਰ ਦਿੱਤਾ ਸੀ। ਵਿਸ਼ੇਸ਼ ਅਦਾਲਤ ਦੇ ਜੱਜ ਅਬੂਲ ਹਸਨਲ ਜੁਲਕਨੈਨ ਨੇ ਅੱਜ ਇਸਲਾਮਾਬਾਦ ਸਥਿਤ ਫੈਡਰਲ ਜੁਡੀਸ਼ੀਅਲ ਕੰਪਲੈਕਸ ਵਿਚ ਸੁਣਾਈ ਦੀ ਪ੍ਰਧਾਨਗੀ ਕੀਤੀ। ਅਧਿਕਾਰੀਆਂ ਨੇ ਅਦਾਲਤ ਵਿਚ ਪੇਸ਼ ਕੀਤੀ ਰਿਪੋਰਟ ਵਿਚ ਕਿਹਾ ਇਹ ਸੂਚਨਾ ਦਿੱਤੀ ਹੈ ਕਿ PTI ਪ੍ਰਧਾਨ ਨੂੰ ਇਕ ਗੰਭੀਰ ਸੁਰੱਖਿਆ ਜੋਖਮ ਹੈ। ਮਾਮਲੇ ਦੀ ਸੁਣਵਾਈ ਮਗਰੋਂ ਵਿਸ਼ੇਸ਼ ਅਦਾਲਤ ਨੇ ਅਗਲੀ ਸੁਣਵਾਈ ਵਿਚ ਮੁਕੱਦਮਾ ਜੇਲ੍ਹ ਵਿਚ ਖੁੱਲ੍ਹੀ ਅਦਾਲਤ ਵਿਚ ਚਲਾਉਣ ਦੀ ਮਨਜ਼ੂਰੀ ਦਿੱਤੀ। ਮਾਮਲੇ ਦੀ ਅਗਲੀ ਸੁਣਵਾਈ 1 ਦਸੰਬਰ ਨੂੰ ਹੋਵੇਗੀ। ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਨਾਉਨ ਜ਼ੀਲਿਨ ਨੇ ਅੱਜ ਇੱਥੇ ਦਸਿਆ ਕਿ ਉਨ੍ਹਾਂ ਦੇ ਸੁਰੱਖਿਆ ਬਲਾਂ ਨੇ ਉੱਤਰੀ ਗਾਜ਼ਾ ਵਿਚ ਜ਼ਮੀਨ ਦੋ ਸੁਰੰਗਾਂ ਨੂੰ ਛੱਡ ਕੇ ਹਮਾਸ ਦਾ ਬਾਕੀ ਢਾਂਚਾ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਹੈ ਤੇ ਜੰਗਬੰਦੀ ਦਾ ਸਮਾਂ ਲੰਘਣ ਤੋਂ ਬਾਅਦ ਧਿਆਨ ਗਾਜ਼ਾ ਪੱਟੀ ਦੇ ਦੱਖਣੀ ਹਿੱਸੇ ਦੀ ਸਫਾਈ ਉੱਤੇ ਕੇਂਦਰਿਤ ਕੀਤਾ ਜਾਵੇਗਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰਾਜਦੂਤ ਨੇ ਨਾਲ ਹੀ ਕਿਹਾ ਕਿ ਗਾਜ਼ਾ ਸੰਕਟ ਤੇ ਭਾਰਤ ਦੇ ਰੁੱਖ ਨੇ ਪਹਿਲੇ ਦਿਨ ਤੋਂ ਹੀ ਧਿਆਨ ਖਿੱਚਿਆ ਹੈ। ਉਨ੍ਹਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦਾ ਜ਼ਿਕਰ ਕੀਤਾ ਜਿਸ ਵਿਚ ਉਨ੍ਹਾਂ 7 ਅਕਤੂਬਰ ਨੂੰ ਹਮਾਸ ਦੇ ਹਮਲੇ ਦੀ ਕਰੜੀ ਨਿਖੇਪੀ ਕੀਤੀ ਸੀ। ਜ਼ਿਲ੍ਹੇ ਨੇ ਕਿਹਾ ਕਿ ਇਜ਼ਰਾਈਲ ਨੇ ਮੁੰਬਈ ਹਮਲਿਆਂ ਤੋਂ 15 ਸਾਲ ਬਾਅਦ ਲਸ਼ਕਰ ਏ ਤਾਇਬਾ ਉੱਤੇ ਪਾਬੰਦੀ ਲਾ ਕੇ ਭਾਰਤ ਨਾਲ ਇਕਜੁੱਟਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਪਿਛਲੇ ਕੁਝ ਸਾਲਾਂ ਤੋਂ ਅੱਤਵਾਦੀ ਖਿਲਾਫ਼ ਤਾਲਮੇਲ ਵਿਚ ਵਾਧਾ ਕਰ ਰਹੇ ਹਨ। ਇਜ਼ਰਾਈਲ ਦੇ ਰਾਜਦੂਤ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਭਾਰਤ ਹਮਾਸ ਨੂੰ ਅੱਤਵਾਦੀ ਇਕਾਈ ਵਿਚੋਂ ਸੂਚੀਬੱਧ ਕਰੇਗਾ। ਉਨ੍ਹਾਂ ਕਿਹਾ ਕਿ ਇਸ ਗਰੁੱਪ ਖਿਲਾਫ਼ ਨਵੀਂ ਦਿੱਲੀ ਨੂੰ ਸਾਰੀ ਲੋੜੀਂਦੀ ਜਾਣਕਾਰੀ ਉਪਲਬਧ ਕਰਾਈ ਗਈ ਹੈ। ਦੱਸਣਯੋਗ ਕਿ ਹਮਾਸ ਦੇ ਹਮਲੇ ਤੋਂ ਕਈ ਦਿਨਾਂ ਬਾਅਦ ਇਜ਼ਰਾਈਲ ਨੇ ਭਾਰਤ ਨੂੰ ਸੱਦਾ ਦਿੱਤਾ ਕਿ ਉਹ ਇਸ ਗਰੁੱਪ ਨੂੰ ਅੱਤਵਾਦੀ ਜਥੇਬੰਦੀ ਐਲਾਨੇ। ਰਾਜਦੂਤ ਨੇ ਕਿਹਾ ਕਿ ਹੁਣ ਫੈਸਲਾ ਭਾਰਤ ਸਰਕਾਰ ਨੇ ਕਰਨਾ ਹੈ, ਉਹ ਕਿਵੇਂ ਤੇ ਕਿੰਨੀ ਜਲਦੀ ਫੈਸਲਾ ਲੈਂਦੀ ਹੈ। ਜ਼ਿਲ੍ਹਾ ਨੇ ਕਿਹਾ ਕਿ ਹਮਾਸ ਦੇ ਅੱਤਵਾਦੀਆਂ ਦੀ ਗਿਣਤੀ 30,000 ਦੇ ਕਰੀਬ ਹੈ ਤੇ ਹਜ਼ਾਰਾਂ ਇਜ਼ਰਾਈਲੀ ਆਪਰੇਸ਼ਨਾਂ ਵਿਚ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਦੀ ਸਰਕਾਰ ਹਮਾਸ ਨੂੰ ਖਤਮ ਕਰਨ ਲਈ ਵਚਨਬੱਧ ਹੈ। ਇਜ਼ਰਾਈਲੀ ਦੂਤਾਵਾਸ ਦੇ ਇੱਕ ਸੀਨੀਅਰ ਸੈਨਾ ਅਧਿਕਾਰੀ ਨੇ ਕਿਹਾ ਕਿ ਰੱਖਿਆ ਬਲ ਦੱਖਣੀ ਗਾਜ਼ਾ ਵਿਚ ਜੰਗ ਛੇੜਨ ਤੋਂ ਪਹਿਲਾਂ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸਾਵਧਾਨੀ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਮਨੁੱਖੀ ਲਾਂਘਾ ਬਣਾਇਆ ਜਾਵੇਗਾ। ਰਾਜਦੂਤ ਨੇ ਕਿਹਾ ਕਿ ਇਜ਼ਰਾਈਲੀ ਸਰਕਾਰ ਨੇ ਸੈਨਾ ਨੂੰ ਹਮਾਸ ਦੀ ਸਾਰੀ ਸਮਰੱਥਾ ਖਤਮ ਕਰਨ ਲਈ ਕਿਹਾ ਹੈ। ਸਿਲਕਿਆਰਾ ਸੁਰੰਗ ਚ ਪਿਛਲੇ 16 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਇਸ ਮੌਕੇ ਘਟਨਾ ਸਥਾਨ ਤੇ ਹਾਜ਼ਰ ਸਨ। ਉਨ੍ਹਾਂ ਸੁਰੰਗ ਚੋਂ ਸੁਰੱਖਿਅਤ ਬਾਹਰ ਆਏ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਬਚਾਅ ਕਾਰਜ ਲਈ ਲੱਗੀਆਂ ਟੀਮਾਂ ਦਾ ਹੌਸਲਾ ਅਫਜਾਈ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਬਚਾਅ ਕਾਰਜਾਂ ਨੂੰ ਸਫਲਤਾਪੂਰਵਕ ਨਪੇਰੇ ਚੜ੍ਹਾਉਣ ਵਾਲੀਆਂ ਟੀਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ। ਗੁਜਰਾਤ ਦੇ ਸੂਰਤ ਸ਼ਹਿਰ ਵਿਚ ਅੱਜ ਕੈਮੀਕਲ ਫੈਕਟਰੀ ਵਿਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ ਜਿਸ ਕਾਰਨ 24 ਮਜ਼ਦੂਰ ਜ਼ਖਮੀ ਹੋ ਗਏ। ਸਚਿਨ GIDC ਇੰਡਸਟਰੀਅਲ ਏਰੀਆ ਵਿਚ ਸਥਿਤ ਕੈਮੀਕਲ ਫੈਕਟਰੀ ਵਿਚ ਰਾਤ ਕਰੀਬ 2 ਵਜੇ ਟੈਂਕ ਵਿਚ ਰੱਖੇ ਕੈਮੀਕਲ ਦੇ ਲੀਕ ਹੋਣ ਕਾਰਨ ਧਮਾਕਾ ਹੋ ਗਿਆ ਜਿਸ ਤੋਂ ਬਾਅਦ ਫੈਕਟਰੀ ਵਿਚ ਅੱਗ ਲੱਗ ਗਈ। ਘੱਟੋ ਘੱਟ 24 ਮਜ਼ਦੂਰ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਘਟਨਾ ਦੇ ਸਮੇਂ ਉਥੇ ਕਿੰਨੇ ਵਿਅਕਤੀ ਸਨ। ਫੈਕਟਰੀ ਦੀ 3 ਮੰਜ਼ਿਲਾ ਇਮਾਰਤ ਧਮਾਕੇ ਕਾਰਨ ਤਬਾਹ ਹੋ ਗਈ ਹੈ। ਉੱਤਰੀ ਮਿਆਂਮਾਰ ਵਿਚ ਫੌਜ ਅਤੇ ਹਥਿਆਰਬੰਦ ਨਸਲੀ ਗਰੁੱਪਾਂ ਦਰਮਿਆਨ ਹਿੰਸਾ ਵਿਚ ਫਸੇ ਨੌਕਰੀ ਘੁਟਾਲੇ ਦੇ 120 ਤੋਂ ਵੱਧ ਸ਼ੱਕੀ ਪੀੜਤਾਂ ਨੂੰ ਹਿੰਸਾ ਦੇ ਝੰਬੇ ਇਲਾਕੇ ਵਿਚ ਕੱਢ ਕੇ ਸੁਰੱਖਿਅਤ ਥਾਵਾਂ ਤੇ ਲਿਆਂਦਾ ਗਿਆ ਹੈ। ਇਹ ਜਾਣਕਾਰੀ ਮਲੇਸ਼ੀਆ ਸਰਕਾਰ ਨੇ ਦਿੱਤੀ ਹੈ। ਮਲੇਸ਼ੀਆ ਦੇ ਵਿਦੇਸ਼ ਮੰਤਰੀ ਜਾਬਰੀ ਆਬਦ ਕਾਦਰ ਨੇ ਨਿਊਯਾਰਕ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੁਰੱਖਿਅਤ ਕੱਢੇ ਗਏ ਮਲੇਸ਼ੀਆਈ ਨਾਗਰਿਕਾਂ ਦੀ ਗਿਣਤੀ 26 ਤੋਂ ਵੱਧ ਕੇ 127 ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਸੁਰੱਖਿਅਤ ਥਾਂ ਤੇ ਹਨ ਅਤੇ ਸਰਕਾਰ ਉਨ੍ਹਾਂ ਨੂੰ ਵੀਰਵਾਰ ਤੱਕ ਹਵਾਈ ਰਸਤੇ ਦੇਸ਼ ਲਿਆਵੇਗੀ। ਵਿਦੇਸ਼ ਮੰਤਰਾਲੇ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਮਲੇਸ਼ੀਆਈ ਨਾਗਰਿਕਾਂ ਦਾ ਗਰੁੱਪ ਲਾਓਕੁਕੈਂਗ ਨਾਮ ਦੇ ਇੱਕ ਅਜਿਹੇ ਸ਼ਹਿਰ ਵਿਚ ਫਸਿਆ ਹੋਇਆ ਹੈ ਜੋ ਆਨਲਾਈਨ ਠੱਗੀਆਂ, ਜੂਏਬਾਜ਼ੀ ਅਤੇ ਹੋਰ ਅਪਰਾਧਾਂ ਕਾਰਨ ਪ੍ਰਸਿੱਧ ਹੈ। ਜਾਮਰੀ ਨੇ ਕਿਹਾ ਕਿ ਮੰਤਰਾਲੇ ਤੋਂ ਇਲਾਕੇ ਵਿਚ ਫਸੇ ਇਕ ਇੰਡੋਨੇਸ਼ੀਆਈ ਅਤੇ ਹਾਂਗਕਾਂਗ ਦੇ ਇਕ ਨਾਗਰਿਕ ਨੂੰ ਸੁਰੱਖਿਅਤ ਕੱਢਣ ਵਿਚ ਮਦਦ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨਾਗਰਿਕਾਂ ਨੂੰ ਮਲੇਸ਼ੀਆਈ ਨਾਗਰਿਕਾਂ ਨਾਲ ਜਹਾਜ਼ ਰਾਹੀਂ ਦੇਸ਼ ਤੋਂ ਬਾਹਰ ਕੱਢਿਆ ਜਾਵੇਗਾ। ਸੁਪਰੀਮ ਕੋਰਟ ਨੇ ਅੱਜ ਮਣੀਪੁਰ ਦੇ ਮੁਰਦਾ ਘਰ ਵਿਚ ਪਈਆਂ ਲਾਸ਼ਾਂ ਦੇ ਅੰਤਿਮ ਸੰਸਕਾਰ ਰਸਮਾਂ ਬਾਰੇ ਹਦਾਇਤਾਂ ਜਾਰੀ ਕੀਤੀਆਂ ਹਨ। ਜ਼ਿਕਰਯੋਗ ਕਿ ਮਈ ਚ ਹੋਈ ਨਸਲੀ ਹਿੰਸਾ ਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਚੀਫ਼ ਜਸਟਿਸ DY ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸਿਖਰਲੀ ਅਦਾਲਤ ਵੱਲੋਂ ਨਿਯੁਕਤ ਕਮੇਟੀ ਨੇ ਇਨ੍ਹਾਂ ਲਾਸ਼ਾਂ ਦੀ ਸਥਿਤੀ ਬਾਰੇ ਦਸਿਆ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਸਾਬਕਾ ਜੱਜਾਂ ਦੀ ਇੱਕ ਕਮੇਟੀ ਬਣਾਈ ਸੀ ਜਿਸ ਵਿਚ ਸਾਰੀਆਂ ਮਹਿਲਾਵਾਂ ਸਨ। ਇਸ ਦੀ ਅਗਵਾਈ ਜਸਟਿਸ ਗੀਤਾ ਮਿੱਤਲ ਕਰ ਰਹੇ ਸਨ। ਕਮੇਟੀ ਨੇ ਅਦਾਲਤ ਨੂੰ ਰਿਪੋਰਟ ਵਿਚ ਦਸਿਆ ਕਿ 175 ਵਿਚੋਂ 169 ਲਾਸ਼ਾਂ ਦੀ ਸ਼ਨਾਖਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 81 ਲਾਸ਼ਾਂ ਦੇ ਵਾਰਸ ਅੱਗੇ ਆ ਚੁੱਕੇ ਹਨ ਜਦਕਿ 88 ਉੱਤੇ ਵਾਰਸਾਂ ਨੇ ਦਾਅਵਾ ਨਹੀਂ ਕੀਤਾ। ਬੈਂਚ ਨੇ ਕਿਹਾ ਕਿ ਰਾਜ ਸਰਕਾਰ ਨੇ 9 ਥਾਵਾਂ ਦੀ ਸ਼ਨਾਖਤ ਕੀਤੀ ਹੈ ਜਿੱਥੇ ਇਨ੍ਹਾਂ ਦੇਹਾਂ ਨੂੰ ਦਫਨਾਇਆ ਜਾਂ ਅੰਤਿਮ ਸੰਸਕਾਰ ਕੀਤਾ ਜਾਵੇਗਾ। ਬੈਂਚ ਨੇ ਕਿਹਾ ਕਿ ਇਸ ਥਾਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਰਾਜ ਵਿਚ ਹਿੰਸਾ ਮਈ 2023 ਵਿਚ ਹੋਈ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਹਾਂ ਦੀ ਸ਼ਨਾਖਤ ਨਹੀਂ ਹੋਈ ਹੈ ਜਾਂ ਜਿਨ੍ਹਾਂ ਉੱਤੇ ਦਾਅਵਾ ਨਹੀਂ ਕੀਤਾ ਗਿਆ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਮੁਰਦਾ ਘਰ ਵਿਚ ਰੱਖਣਾ ਢੁਕਵਾਂ ਨਹੀਂ ਹੋਵੇਗਾ। ਸੁਪਰੀਮ ਕੋਰਟ ਵਿਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਹਿੰਸਾ ਦੇ ਕੇਸਾਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਕਈ ਪਟੀਸ਼ਨਾਂ ਰਾਹਤ ਦੇ ਮੁੜ ਵਸੇਬੇ ਸਬੰਧੀ ਵੀ ਦਾਖਲ ਹੋਈਆਂ ਹਨ। ਅੱਜ ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਇਨ੍ਹਾਂ ਦੋਹਾਂ ਦੀਆਂ ਆਖਰੀ ਰਸਮਾਂ ਪਰਿਵਾਰਕ ਮੈਂਬਰਾਂ ਵੱਲੋਂ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਅੰਤਿਮ ਰਸਮਾਂ ਰਾਜ ਸਰਕਾਰ ਵੱਲੋਂ ਲੱਭੀਆਂ 9 ਥਾਵਾਂ ਉੱਤੇ ਕੀਤੀਆਂ ਜਾ ਸਕਦੀਆਂ ਹਨ ਤੇ ਕੋਈ ਹੋਰ ਧਿਰ ਇਸ ਵਿਚ ਅੜਿੱਕਾ ਨਹੀਂ ਪਾ ਸਕਦੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ 9 ਥਾਵਾਂ ਬਾਰੇ ਰਿਸ਼ਤੇਦਾਰਾਂ ਨੂੰ ਦੱਸੇਗੀ। ਬੈਂਚ ਨੇ ਕਿਹਾ ਕਿ ਇਹ ਸਭ 4 ਦਸੰਬਰ ਤੱਕ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੇਹਾਂ ਦੀ ਸ਼ਨਾਖਤ ਹੋ ਚੁੱਕੀ ਹੈ ਪਰ ਕਿਸੇ ਨੇ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ। ਰਾਜ ਸਰਕਾਰ ਉਨ੍ਹਾਂ ਬਾਰੇ ਵਾਰਸਾਂ ਨੂੰ ਪੱਤਰ ਭੇਜੇਗੀ। ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਉਹ ਅੰਤਿਮ ਰਸਮਾਂ ਇਨ੍ਹਾਂ 9 ਥਾਵਾਂ ਤੇ ਹਫ਼ਤੇ ਦੇ ਅੰਦਰ ਅੰਦਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਸੰਭਾਲਣ ਦੀ ਜ਼ਿੰਮੇਵਾਰੀ ਕਲੈਕਟਰ ਤੇ SP ਦੀ ਹੋਵੇਗੀ ਤਾਂ ਕਿ ਅੰਤਿਮ ਰਸਮਾਂ ਸਹੀ ਢੰਗ ਨਾਲ ਨਪੇਰੇ ਚੜ ਸਕਣ। ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਪੋਸਟਮਾਰਟਮ ਦੌਰਾਨ DNA ਸੈਂਪਲ ਨਹੀਂ ਲਏ ਗਏ ਤਾਂ ਰਾਜ ਸਰਕਾਰ ਇਨ੍ਹਾਂ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਲੈਣਾ ਯਕੀਨੀ ਬਣਾਵੇਗੀ। ਪੀੜਤਾਂ ਦੇ ਵਾਰਸਾਂ ਨੂੰ ਐਕਸ ਗ੍ਰੇਸ਼ੀਆ ਮੁਆਵਜ਼ੇ ਦੇਣ ਬਾਰੇ ਸੁਣਵਾਈ ਅਦਾਲਤ 4 ਦਸੰਬਰ ਨੂੰ ਕਰੇਗੀ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਹਮਾਸ ਤੇ ਇਜ਼ਰਾਈਲ ਨੇ ਹੋਰ ਬੰਦੀ ਰਿਹਾ ਕੀਤੇ। ਜੰਗਬੰਦੀ ਦੀ ਮਿਆਦ ਚ ਵਾਧੇ CIA ਦਾ ਮੁਖੀ ਕਤਰ ਪੁੱਜਿਆ। ਸਾਈਫਰ ਮਾਮਲੇ ਦੇ ਵਿਚ ਅੰਡਿਆਲਾ ਜੇਲ੍ਹ ਵਿਚ ਹੀ ਚੱਲੇਗਾ ਇਮਰਾਨ ਖਿਲਾਫ ਮੁਕੱਦਮਾ। ਗਾਜ਼ਾ ਸੰਕਟ ਤੇ ਭਾਰਤ ਦੇ ਰੁੱਖ ਨੇ ਪਹਿਲੇ ਦਿਨ ਤੋਂ ਹੀ ਧਿਆਨ ਖਿੱਚਿਆ ਹੈ। ਇਜ਼ਰਾਈਲੀ ਰਾਜਦੂਤ ਸੁਰੰਗ ਚ ਫਸੇ ਸਾਰੇ ਮਜ਼ਦੂਰਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ। ਸੂਰਤ ਚ ਕੈਮੀਕਲ ਫੈਕਟਰੀ ਨੂੰ ਲੱਗੀ ਅੱਗ, ਧਮਾਕੇ ਕਾਰਨ 24 ਜ਼ਖਮੀ। ਇਸ ਦੇ ਨਾਲ ਹੀ ਨਾਲ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
Own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141. For free, no obligation consultation.
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿਚ ਪੈਂਦੇ ਕਿਸੇ ਵੀ ਸਟੋਰ ਵਿਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ
Asian Food Center.
Learn to drive safely and confidently. Professional driving lessons with HT Driving School in Brampton. Agar eligible hain to sirf 7 dino mein G ya G2 license lein. MTO approved instructors. Early road test arrangements. High passing road. Pick up, drop off. Male and female instructors. Aur haan, saath mein lein insurance discount certificate. गाड़ी चलाना सीख लेना इतना मुश्किल नहीं जितना सही तौर पर गाड़ी चलाना है। मजीद मालूमात के लिए कॉल HT ड्राइविंग स्कूल 6477665398।
दिस इज रेडियो 770
AM। शायद लब का लुभा कभी साढ़े तीक आवे असी ओदी एक चीज भी छुपाई जान के शायद ओनू भी प्यार वाली मैक जही आवे असी फुला उत्ते तितली बिठाई जान के
Views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नैपनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नैपनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज़ वी केयर
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं राजा मुदस्सिर 6472903773 ऑल स्टेट के साथ आप महफूज हाथों में हैं टर्म्स एंड कंडीशन अप्लाई
ब्रैम्पटन दे तमाम शहरियों नू खुला सद्दा सिटी ऑफ ब्रैम्पटन अपने ब्रैम्पटन इच रहन वाले तमाम शहरियों नू कारोबारी लोकां ते ग्रुप्स नू खुला सद्दा दे रहा है कि ओ सामने आन ते अपनी राय आइडियाज देन ते सिटी दा साल 2024 दा बजट बेहतर बनान लई दसन बजट दी तैयारी तरतीब ते होर सरमायाकारी बढ़ान लई सिटी टाउन हॉल मीटिंग्स ते वॉट स्पेसिफिक कॉफी चैट्स ते बिजनेस राउंड टेबल इच शामिल होकर अपना हिस्सा डालन एदे बारे मजीद जानन लई विजिट www.brampton.ca/budget
Good news for holiday season shoppers. Liza Cosmetics is back with huge discount on brand name product. Jee haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday or Monday, November 18th to December 10th. For more information visit lizacosmetics.com.
लॉजी स्टेशन साइड हुन विकना शुरू हो गया है मिल्टन डाउनटाउन विच तुहाडी वखरी रिहायश जेडी शुरू हुंदी है 487,990 डॉलर च ते जीटीए दा सब तो बढ़िया मुल्ल है ए दो टावरां वाली इमारत सेंट्रल पोडियम थानी अंदरूनी ते बाहरली सहूलतां पेश करदी है मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा जीटीए दे उज्जवले भविष्य विच अज निवेश करो स्टेशन साइड .ca ते रजिस्टर करो
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ